नाहों जति सति नहीं पड़िया मूरख मुगदा जन्म पया प्रणवत नानक तिन की शरणा जिन तू नाही विसरिया तारन गगन नवखंड में ज्योत स्वरूपी रहो पर पन मथुरा कछ भेद नहीं गुर अर्जन परतख हर पन मथुरा कछ भेद नहीं गुर अर्जन परतख हर। शब्दावतार बाणी दे बोहित जुगोह जुग अटल परम सन्मान योग परम सत्कार योग चवर शतर तखत के मालक तन तन साहिब गुरु ग्रंथ साहिब जी दी पावन हजूरी च जुड़ बैठी गुरु रूप सन्मान योग सात संगत जियो प्यार सत्कार सहित गुरु की बख्शी फतेह प्रवान करो। वाहिगुरु जी का खालसा वाहिगुरु जी की फतेह। शहीदी साका साहिब गुरु अर्जन देव पातशाह जी का विचारन लगे हाँ जिस बारे लेखक ने बड़ी कमाल दी गल कह दिती कि ऐसा दर्दीला दर्दनाक ये साका है कि लिखण लग्यां भी कलम लहू दे हंजू केरदी है अखां रोंदियां हन दिल पाट जांदा है ते जान हैरान हो जांदी है। ऐसा ये दर्दीला दर्दनाक साका है किरपा गुरु ने करनी है असीस आप सारिया ने देनी है ये विचार गुरु आप किरपा करके करवा लवे ये विचार साडे हिरदे च वस जावे इस लई मन जे किते भटक रहा मन नू वाज मारो मन परदेसी वे प्यारे आओ घरे ते एक वारी उचारण करो सतनाम श्री वाह। साहिब गुरु अर्जन देव पातशाह जी का प्रकाश गोविंदवाल साहब गुरु रामदास पातशाह जी के ग्रह विखे माता भानी जी की कुख तो होया। संखेप जी विचार जीवन बारे कर लईए। गोविंदवाल साहब ही गुरु अमरदास पातशाह जी तो असीस प्राप्त होई जिस वेले जाके मंजी नूं हथ पाया उस मंजे नूं हिलाया जिस उत्ते गुरु अमरदास पातशाह जी बिराजदे सन ते कह दिता किहड़ा वड्डा पुरख है भारी जिस मंजी हिलाई साडी सारी ते उथों बीबी भानी जी ने आवाज दे के कह दिता दोहता जे दोहता ते गुरु अमरदास पातशाह जी ने प्रसन्न हो के एक गल कह दिती दोहता बाणी का बोहता ए दोहता नहीं ए बाणी दा बोहता है ए बाणी रूपी जहाज नू तैयार करन वाला है। उसे असीस ने काम कीता ते अगे चल के गुरु अर्जन देव पातशाह जी ने साहिब गुरु ग्रंथ साहब जी रूपी ओ बाणी रूपी जहाज साडे लई तैयार कर दिता। गोविंदवाल साहब ही गुरु अमरदास पातशाह जी दी देख रेख दे च नाना गुरु दी देख रेख दे विच पालना होई। गुरु रामदास पातशाह जी दे वेले जिस वेले हुक्म होया गुरु अमरदास पातशाह जी दा कि अमृतसर सिफती दा घर ओ अमृतसर शहर वसाउणा है दरबार साहब दी रचना करनी है गुरु रामदास पातशाह जी ने उस कारज नू आरंभ कीता। गुरु अर्जन देव पातशाह जी ने उस कारज नू पूरा कीता ओ अमृतसर सिफती दा घर गुरु अर्जन देव पातशाह जी ने बनाया। वेले दी गल है कि पृथ्वी चंद ने गुरगद्दी गुरु अर्जन देव पातशाह जी नूं मिलन करके सके भरा ने विरोधता आरंभ कर दिती। ਚੁਗਲੀਆਂ ਖਾਧੀਆਂ। ਵੇਲਾ ਉਹ ਵੀ ਆਇਆ ਕਿ ਕਈ ਪ੍ਰਕਾਰ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਦੁਸ਼ਮਣਾਂ ਨੇ ਘੇਰ ਲਿਆ। ਕਦ ਹੀ ਸੁਲਹੀ ਖਾਨ ਚੜ੍ਹ ਕੇ ਆਉਂਦਾ ਹੈ, ਕਦੀ ਸੁਲਭੀ ਖਾਨ ਆਉਂਦਾ ਹੈ। ਮੁਗਲ ਹਕੂਮਤ ਉਸ ਵੇਲੇ ਦੇ ਬਾਦਸ਼ਾਹ ਨੇ ਬਹੁਤ ਕੁਝ ਕੀਤਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰ ਵੇਲੇ ਇੱਕੋ ਗੱਲ ਕਹੀ, ਮੈਂ ਸਭ ਕੁਛ ਛੋੜ, ਪ੍ਰਭ ਤੂੰ ਹੀ ਧਿਆਇਆ। ਕਿਸ ਤਰੀਕੇ ਨਾਲ ਇਹ ਸਾਕਾ ਵਾਪਰਿਆ, ਕਾਰਣ ਕੀ ਸਨ ਇਹ ਸ਼ਹੀਦੀ ਸਾਕਾ, ਇਹ ਸ਼ਹੀਦੀ ਦੇਣ ਦੇ ਕਾਰਨ ਕੀ ਸਨ? ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜੋ ਅੰਮ੍ਰਿਤਸਰ ਸਾਹਿਬ ਵਸਦੇ ਸਨ, ਜਿਨ੍ਹਾਂ ਨੇ ਬਾਣੀ ਦੀ ਰਚਨਾ ਕੀਤੀ, ਸਿੱਖ ਸੰਗਤ ਨੂੰ ਉਪਦੇਸ਼ ਕਰਦੇ ਸਨ, ਜੋ ਚਾਰ ਦਰਵਾਜ਼ੇ ਰੱਖੇ ਦਰਬਾਰ ਸਾਹਿਬ ਦੇ, ਹਰ ਇੱਕ ਧਰਮ ਨੂੰ ਪਿਆਰ ਕਰਨ ਵਾਲੇ ਸਨ, ਐਸਾ ਕੀ ਕਾਰਨ ਸੀ ਕਿ ਐਸੇ ਸ਼ਾਂਤੀ ਦੇ ਪੁੰਜ ਸਤਿਗੁਰੂ ਨੂੰ ਸ਼ਹੀਦੀ ਦੇਣੀ ਪਈ? ਸ਼ਹੀਦੀ ਵੀ ਉਹ 33 ਤਵੀਆਂ ਉੱਤੇ ਬੈਠ ਕੇ, ਉੱਪਰੋਂ ਗਰਮ ਰੇਤ ਦੇ ਕੜਛੇ ਪਾਏ ਗਏ ਨੇ, ਗਰਮ ਪਾਣੀ 'ਚ ਉਬਾਲਿਆ ਗਿਆ ਏ। ਸਾਧ ਸੰਗਤ ਜੀ, ਕਾਰਨ ਕੀ ਸਨ? ਕੇਵਲ ਤੇ ਕੇਵਲ ਸੱਚ ਦਾ ਪਹਿਰਾ ਸੀ, ਝੂਠ ਦੇ ਸਾਹਮਣੇ ਨਹੀਂ ਸਨ ਝੁਕਦੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਸ ਸ਼ਹੀਦੀ ਦੇ 3 ਮੁੱਖ ਕਾਰਨ ਮੰਨੇ ਗਏ ਨੇ। ਪਹਿਲਾ ਕਾਰਨ, ਚੰਦੂ ਦੀ ਬੱਚੀ, ਜੋ ਚੰਦੂ ਦੀਵਾਨ ਸੀ ਬਾਦਸ਼ਾਹ ਦੇ ਕੋਲ, ਕਹਿੰਦੇ ਨੇ ਇਹਨੇ ਲਾਗੀ ਭੇਜੇ, ਜੋ ਬ੍ਰਾਹਮਣ ਆਦਿਕ ਰਿਸ਼ਤਾ ਲੱਭਦੇ ਸਨ ਇਹਦੀ ਬੇਟੀ ਲਈ, ਅਤੇ ਕਿਸੇ ਨੇ ਦੱਸ ਦਿੱਤਾ ਕਿ ਜਿਹੋ ਜਿਹਾ ਬੱਚਾ ਤੁਹਾਨੂੰ ਚਾਹੀਦਾ ਏ, ਇਹੋ ਜਿਹਾ ਸੁੰਦਰ ਸਰੂਪ ਬੱਚਾ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ 'ਚ ਮਿਲ ਸਕਦਾ ਏ, ਕਿਉਂਕਿ ਲੋਕਾਂ ਨੇ ਦੀਦਾਰ ਕੀਤੇ ਹੋਏ ਸਨ ਉਹ ਮਹਾਨ ਸਪੂਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ, ਜਿਨ੍ਹਾਂ ਬਾਰੇ ਕਿਹਾ ਜਾਂਦਾ ਸੀ, ਤੁਮਰੇ ਗ੍ਰਹਿ ਪ੍ਰਗਟੇ ਕਾ ਯੋਧਾ, ਜਾਕਾ ਬਲ ਗੁਣ ਕਿਨੇ ਨਾ ਸੋਧਾ, ਵੱਡ ਯੋਧਾ ਬਹੁ ਪਰ ਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਇਤਨੇ ਸੁੰਦਰ ਸਰੂਪ ਹੁੰਦੇ ਸਨ, ਬਲਵਾਨ ਸਰੀਰ ਸੀ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਘਰ, ਕਹਿੰਦੇ ਨੇ ਲਾਗੀ ਜਦ ਪਹੁੰਚੇ ਨੇ ਰਿਸ਼ਤਾ ਲੈ ਕੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਬੇਨਤੀ ਕੀਤੀ, ਅਤੇ ਸਾਹਿਬਾਂ ਦਾ ਉਹੀ ਸੁਭਾਵ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਹ ਦਰਬਾਰ ਹੈ, ਇੱਥੋਂ ਕੋਈ ਮੁੜ ਕੇ ਨਹੀਂ ਜਾ ਸਕਦਾ ਖਾਲੀ ਹੱਥ, ਅਤੇ ਸਹਿਜੇ ਹੀ ਰਿਸ਼ਤਾ ਪ੍ਰਵਾਨ ਕਰ ਲਿਆ। ਲਾਗੀ ਨੇ ਜਦ ਜਾ ਕੇ ਦੱਸਿਆ ਹੈ ਉਸ ਚੰਦੂ ਨੂੰ, ਚੰਦੂ ਅੰਦਰੋਂ ਤੇ ਬੜਾ ਪ੍ਰਸੰਨ ਹੋਇਆ, ਗੁਰੂ ਨਾਨਕ ਦਾ ਦਰਬਾਰ, ਉਸ ਜਗ੍ਹਾ 'ਤੇ ਮੇਰੀ ਬੱਚੀ ਜਾਵੇਗੀ, ਸਿੱਖ ਇਸ ਨੂੰ ਮਾਤਾ ਕਰਕੇ ਪੂਜਣਗੇ। ਪਰ ਹੰਕਾਰ ਬੋਲ ਪਿਆ, ਅਤੇ ਹੰਕਾਰ 'ਚ ਆ ਕੇ ਕਹਿ ਦਿੱਤਾ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਏ ਹੋ, ਉਹ ਫਕੀਰਾਂ ਦਾ ਘਰ, ਉਸ ਜਗ੍ਹਾ 'ਤੇ ਮੇਰੀ ਬੱਚੀ, ਜੋ ਮੈਂ ਬਾਦਸ਼ਾਹ ਵਰਗਾ ਹਾਂ, ਮੈਂ ਰਾਜਾ ਹਾਂ, ਅਤੇ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਉੱਥੇ ਦੇ ਕੇ ਆ ਗਏ ਹੋ। ਜਦ ਇਸ ਤਰੀਕੇ ਦੇ ਬਚਨ ਬੋਲੇ, ਸਿੱਖ ਸੰਗਤ ਨੂੰ ਪਤਾ ਲੱਗੇ ਇਹ ਬਚਨ, ਅਤੇ ਇਹ ਬਚਨ ਸਿੱਖ ਸੰਗਤ ਬਰਦਾਸ਼ਤ ਨਾ ਕਰ ਸਕੀ ਕਿ ਗੁਰੂ ਨਾਨਕ ਦੇ ਦਰਬਾਰ ਬਾਰੇ ਇਹੋ ਜਿਹੇ ਬੋਲ ਬੋਲੇ ਗਏ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇੱਕ ਪੱਤਰਿਕਾ ਲਿਖ ਕੇ ਭੇਜ ਦਿੱਤੀ, ਗੁਰੂ ਪਾਤਸ਼ਾਹ ਜੀ ਇਸ ਪਾਪੀ ਨੇ ਗੁਰੂ ਦਰਬਾਰ ਨੂੰ ਮੋਹਰੀ ਕਿਹਾ ਏ, ਅਤੇ ਆਪਣੇ ਆਪ ਨੂੰ ਚੁਬਾਰਾ ਕਿਹਾ, ਆਪਣੇ ਆਪ ਨੂੰ ਵੱਡਾ ਕਿਹਾ ਏ, ਇਸ ਕਰਕੇ ਇਸ ਦੀ ਬੱਚੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲ ਜਦ ਇਹ ਹੁਕਮਨਾਮਾ ਪਹੁੰਚਿਆ ਸੰਗਤ ਦਾ, ਸੰਗਤ ਦੇ ਬੇਨਤੀ ਪੱਤਰ ਨੂੰ ਗੁਰੂ ਨੇ ਹੁਕਮਨਾਮਾ ਕਰਕੇ ਮੰਨਿਆ, ਅਤੇ ਜਿਹੜੇ ਮੁਖੀ ਸਿੱਖ ਨਾਲ ਬੈਠੇ ਸਨ, ਜਿਨ੍ਹਾਂ ਬਾਰੇ ਲਿਖਿਆ ਗਿਆ ਏ, ਬੁੱਢਾ ਅਰ ਗੁਰਦਾਸ ਇਤਿਆਦਿਕ ਸਿੱਖ ਤੇ ਜੋ ਗੁਰਪਾਸ, ਚਿੱਠੀ ਪੜ੍ਹ ਸੁਣਾਈ ਸਭਨ, ਕਹਿੰਦੇ ਨੇ ਸਭਨ ਨੇ ਕਹਿਓ ਨਾ ਲਿਹੋ ਸਗਾਈ, ਸਾਰਿਆਂ ਨੇ ਇੱਕੋ ਗੱਲ ਕਹਿ ਦਿੱਤੀ ਕਿ ਪਾਤਸ਼ਾਹ ਜੀ ਇਹ ਸਗਾਈ ਲੈਣੀ ਨਹੀਂ ਹੈ, ਕਿਉਂਕਿ ਉਹ ਪਾਪੀ ਆਪ ਚੁਬਾਰਾ ਬਣਿਆ ਏ, ਅਤੇ ਗੁਰੂ ਕੇ ਇਸ ਦਰਬਾਰ ਨੂੰ ਮੋਹਰੀ ਕਿਹਾ ਏ, ਉਹਨੇ ਗੁਰੂ ਦਰਬਾਰ ਨੂੰ ਨੀਵਾਂ ਵਿਖਾਇਆ, ਇਸ ਕਰਕੇ ਇਹ ਰਿਸ਼ਤਾ ਲੈਣਾ ਨਹੀਂ ਹੈ। ਗੁਰੂ ਪਾਤਸ਼ਾਹ ਜੀ ਨੇ ਸੰਗਤ ਦੇ ਹੁਕਮ ਨੂੰ ਮੰਨ ਕੇ ਇਸ ਰਿਸ਼ਤੇ ਨੂੰ ਮੋੜ ਦਿੱਤਾ। ਦੂਜੇ ਪਾਸੇ ਦੂਜਾ ਕਾਰਨ ਕੀ ਸੀ? ਕਹਿੰਦੇ ਨੇ ਕਿ ਉਸ ਵੇਲੇ ਦੀ ਹਕੂਮਤ ਨੇ ਇੱਕ ਗੱਲ ਕਹਿ ਦਿੱਤੀ ਗੁਰੂ ਪਾਤਸ਼ਾਹ ਜੀ ਨੂੰ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਰਹੀ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ, ਕਹਿੰਦੇ ਨੇ ਕਿ ਝੂਠੀ ਤਾਰੀਫ ਸਾਡੇ ਪੈਗੰਬਰ ਦੀ, ਦਰਜ ਕੀਤੀ ਜਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਇਹ ਗ੍ਰੰਥ ਉਹ ਹੈ ਜਿਹਦੇ 'ਚ ਕੇਵਲ ਧੁਰ ਦਰਗਾਹ ਤੋਂ ਜੋ ਬਾਣੀ ਆਉਂਦੀ ਹੈ ਉਹ ਦਰਜ ਕੀਤੀ ਜਾਂਦੀ ਹੈ, ਉਹ ਬਾਣੀ ਉਚਾਰਨ ਕਰਨ ਵਾਲੇ ਆਪ ਕਹਿ ਦਿੰਦੇ ਨੇ ਹਾਂ ਆਪਾਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇੱਥੇ 'ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਵੀ ਕਹਿ ਦਿੱਤਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਅਤੇ ਇਹਦੇ 'ਚ ਉਹੀ ਬਾਣੀ ਦਰਜ ਹੋ ਸਕਦੀ ਹੈ ਜੋ ਵਾਹਿਗੁਰੂ ਆਪ ਬੋਲਿਆ ਏ, ਉਹ ਕਿਸੇ ਭਗਤ ਦੇ ਰੂਪ 'ਚ ਬੋਲਿਆ ਹੋਵੇ ਜਾਂ ਕਿਸੇ ਗੁਰੂ ਦੇ ਰੂਪ 'ਚ ਬੋਲਿਆ ਹੋਵੇ। ਇੱਥੇ ਕੋਈ ਵਿਤਕਰਾ ਨਹੀਂ ਜਾਤ ਪਾਤ ਦਾ, ਇੱਥੇ ਸਦਨਾ ਕਸਾਈ ਵੀ ਬੈਠਾ ਏ, ਇੱਥੇ ਸੈਣ ਨਾਈ ਵੀ ਬੈਠਾ ਏ, ਇੱਥੇ ਕਬੀਰ ਜੁਲਾਹਾ ਵੀ ਬੈਠਾ ਏ, ਇੱਥੇ ਨਾਮਦੇਵ ਛੀਂਬਾ ਵੀ ਬੈਠਾ ਏ, ਇੱਥੇ ਬਾਬਾ ਰਵਿਦਾਸ ਵੀ ਨੇ, ਪਰ ਸ਼ਰਤ ਇੱਕੋ ਹੀ ਹੈ ਕਿ ਉਸ ਭਗਤ ਦੇ ਰੂਪ 'ਚ ਵਾਹਿਗੁਰੂ ਆਪ ਬੋਲਿਆ ਹੋਵੇ। ਇੱਥੇ ਰਾਮਾਨੰਦ ਪਰਮਾਨੰਦ ਬ੍ਰਾਹਮਣ ਵੀ ਮੌਜੂਦ ਨੇ, ਇੱਥੇ ਹੀ ਬਸਨੀ ਫਰੀਦ ਜੀ ਮੁਸਲਮਾਨ ਧੰਨਾ ਜੱਟ ਵੀ ਇੱਥੇ ਬੈਠਾ ਏ, ਪਰ ਜਿਸ ਦੇ ਰੂਪ 'ਚ ਵਾਹਿਗੁਰੂ ਆਪ ਬੋਲਿਆ ਏ ਜੋ ਬਾਣੀ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਹ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਹੋ ਸਕਦੀ ਹੈ। ਕਿਸੇ ਦੀ ਝੂਠੀ ਤਾਰੀਫ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਨਹੀਂ ਕੀਤੀ ਜਾ ਸਕਦੀ। ਉਸ ਵੇਲੇ ਦੀ ਹਕੂਮਤ ਨੇ ਇਸ ਗੱਲ ਨੂੰ ਬੜਾ ਬੁਰਾ ਮੰਨਿਆ ਕਿ ਸਾਡੇ ਪੈਗੰਬਰ ਬਾਰੇ ਝੂਠੀ ਤਾਰੀਫ ਕਿਉਂ ਨਹੀਂ ਦਰਜ ਕੀਤੀ ਜਾ ਰਹੀ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਇੱਕ ਗੱਲ ਕਹਿ ਦਿੱਤੀ, ਭਾਵੇਂ ਜਿਤਨੇ ਮਰਜ਼ੀ ਜ਼ੁਲਮ ਹੋ ਜਾਣ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਆਂਚ ਨਹੀਂ ਆਉਣ ਦੇਣੀ। ਉਦੋਂ ਛੱਜੂ ਵਰਗੇ ਪੀਲੂ ਵਰਗੇ ਭਗਤ ਵੀ ਆਏ ਜਿਨ੍ਹਾਂ ਨੇ ਕਿਹਾ ਸਾਡੀ ਬਾਣੀ ਦਰਜ ਕੀਤੀ ਜਾਵੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜਦ ਉਸ ਬਾਣੀ ਨੂੰ ਸੁਣਿਆ ਉਹਦੇ 'ਚ ਕਿਤੇ ਹਉਮੈ ਸੀ, ਕਿਤੇ ਇਸਤਰੀ ਜਾਤੀ ਦੀ ਨਿੰਦਾ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਉਹ ਗ੍ਰੰਥ ਨੇ ਜੋ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਨੇ, ਸਮੁੱਚੀ ਮਨੁੱਖਤਾ ਦੀ ਗੱਲ ਕਰਦੇ ਨੇ, ਇਸਤਰੀ ਜਾਤੀ ਨੂੰ ਵੀ ਮਾਣ ਦਿੱਤਾ ਜਾਂਦਾ ਹੈ, ਇਸ ਕਰਕੇ ਇਹ ਬਾਣੀ ਜਿਹਦੇ 'ਚ ਹਉਮੈ ਹੈ ਇਹ ਦਰਜ ਨਹੀਂ ਕੀਤੀ ਜਾ ਸਕਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਰੇ ਇਹਨਾਂ ਸਾਰੇ ਲੋਕਾਂ ਨੇ ਜਾ ਕੇ ਹਕੂਮਤ ਕੋਲ ਚੁਗਲੀਆਂ ਕੀਤੀਆਂ, ਅਤੇ ਇਹਨਾਂ ਤੋਂ ਇਲਾਵਾ ਤੀਜਾ ਕਾਰਨ ਜਿਹੜਾ ਮੰਨਿਆ ਜਾਂਦਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸ ਕਰਕੇ ਸ਼ਹੀਦ ਕੀਤਾ ਗਿਆ ਕਿ ਉਦੋਂ ਦੇ ਜਹਾਂਗੀਰ ਬਾਦਸ਼ਾਹ ਦੇ ਪੁੱਤਰ ਖੁਸਰੋ ਜੋ ਬਾਗੀ ਹੋ ਗਿਆ ਸੀ, ਜੋ ਦੌੜਦਿਆਂ ਹੋਇਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ 'ਚ ਆਇਆ ਸੀ, ਗੁਰੂ ਨਾਨਕ ਦੇ ਦਰਬਾਰ ਦਾ ਇੱਕ ਨਿਯਮ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ। ਇਹ ਗੁਰੂ ਨਾਨਕ ਦਾ ਦਰਬਾਰ ਐਸਾ ਏ ਜਿਸ ਜਗ੍ਹਾ 'ਤੇ ਭਾਵੇਂ ਹਿੰਦੂ ਭਰਾ ਆਵੇ, ਭਾਵੇਂ ਮੁਸਲਮਾਨ ਭਰਾ ਆਵੇ, ਭਾਵੇਂ ਗਰੀਬ ਆਵੇ, ਭਾਵੇਂ ਅਮੀਰ ਆਵੇ, ਹਰ ਇੱਕ ਨੂੰ ਬਰਾਬਰ ਦਾ ਪਿਆਰ ਦਿੱਤਾ ਜਾਂਦਾ ਏ, ਹਰ ਇੱਕ ਨੂੰ ਇੱਕੋ ਪੰਗਤ 'ਚ ਬੈਠ ਕੇ ਲੰਗਰ ਛਕਾਇਆ ਜਾਂਦਾ ਏ। ਜਿਸ ਵੇਲੇ ਖੁਸਰੋ ਪਹੁੰਚਿਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਨੂੰ ਵੀ ਇਸੇ ਤਰੀਕੇ ਨਾਲ ਲੰਗਰ ਛਕਾਇਆ, ਇਹਨੂੰ ਵੀ ਸ਼ਰਨ ਵਿੱਚ ਰੱਖਿਆ, ਤੇ ਉਸ ਤੋਂ ਬਾਅਦ ਖੁਸਰੋ ਅੱਗੇ ਚਲਾ ਗਿਆ। ਪਰ ਚੁਗਲਖੋਰਾਂ ਨੇ ਚੁਗਲੀ ਖਾਧੀ ਕਿ ਖੁਸਰੋ ਨੂੰ ਇਹਨਾਂ ਨੇ ਸ਼ਰਨ ਦਿੱਤੀ ਹੈ, ਇਹਨਾਂ ਨੇ ਮਦਦ ਕੀਤੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਦੋਂ ਦੀ ਹਕੂਮਤ ਨੇ ਬੁਲਾ ਭੇਜਿਆ ਲਾਹੌਰ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਬਾਗੀ ਦੀ ਮਦਦ ਕੀਤੀ ਹੈ, ਭਾਵੇਂ ਕਿ ਇੱਥੇ ਚੰਦੂ ਦੀ ਈਰਖਿਆ ਉਹ ਜ਼ਿਆਦਾ ਕੰਮ ਕਰ ਰਹੀ ਸੀ, ਕਿਤੇ ਮਨ ਦੇ 'ਚ ਬਾਦਸ਼ਾਹ ਦੇ ਖਿਆਲ ਇਹ ਵੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਹਨਾਂ ਨੇ ਸਾਡੇ ਕਹਿਣ 'ਤੇ ਉਹ ਕੁਝ ਦਰਜ ਨਹੀਂ ਕੀਤਾ, ਕਿਤੇ ਉਹ ਬਾਦਸ਼ਾਹ ਆਪ ਲਿਖਦਾ ਏ ਆਪਣੀ ਲਿਖਤ ਦੇ ਵਿੱਚ ਕਿ ਕਈ ਦਿਨਾਂ ਤੋਂ ਮੇਰੀ ਨਜ਼ਰ ਸੀ ਇਸ ਦੁਕਾਨ ਉੱਤੇ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਗੁਰੂ ਨਾਨਕ ਦੇ ਇਸ ਦਰਬਾਰ ਨੂੰ ਉਹ ਇੱਕ ਦੁਕਾਨ ਲਿਖਦਾ ਏ, ਅਤੇ ਉਹ ਕਹਿੰਦਾ ਏ ਕਿ ਕਾਫੀ ਸਮੇਂ ਤੋਂ ਇਹ ਦੁਕਾਨ ਗਰਮ ਸੀ, ਇੱਥੇ ਲੋਕ ਆ ਕੇ ਮੱਥਾ ਟੇਕਦੇ ਨੇ, ਬਹੁਤਾ ਚੜਾਵਾ ਚੜਾਉਂਦੇ ਨੇ, ਅਤੇ ਇੱਥੇ ਦੀ ਸ਼ਾਨ ਵੇਖ ਕੇ ਉਹ ਝੱਲ ਨਹੀਂ ਸੀ ਪਾਉਂਦਾ। ਕਈ ਵਾਰੀ ਐਸਾ ਹੁੰਦਾ ਏ ਜਦ ਬੰਦਾ ਕਿਸੇ ਨੂੰ ਚੜ੍ਹਦੀਆਂ ਕਲਾਂ 'ਚ ਵੇਖ ਕੇ ਬਰਦਾਸ਼ਤ ਨਹੀਂ ਕਰ ਪਾਉਂਦਾ ਨਾ, ਉਦੋਂ ਉਹਦੀ ਈਗੋ ਹਰਟ ਹੁੰਦੀ ਹੈ, ਹਉਮੈ 'ਤੇ ਸੱਟ ਵੱਜਦੀ ਹੈ, ਉਦੋਂ ਦੇ ਬਾਦਸ਼ਾਹ ਦੇ ਹਉਮੈ 'ਤੇ ਵੀ ਸੱਟ ਵੱਜਦੀ ਸੀ ਜਦ ਸੱਚੇ ਪਾਤਸ਼ਾਹ ਨੂੰ ਤੱਕਦਾ ਸੀ, ਜਦ ਤੱਕਦਾ ਸੀ ਕਿ ਇੱਥੇ ਹਿੰਦੂ ਮੁਸਲਮਾਨ ਅਤੇ ਸਾਰੇ ਹੀ ਸਿੱਖ ਆ ਕੇ ਮੱਥਾ ਟੇਕਦੇ ਨੇ, ਗੁਰੂ ਨੂੰ ਗੁਰੂ ਕਰਕੇ ਮੰਨਦੇ ਨੇ, ਅਤੇ ਉਹਦੀ ਈਗੋ ਹਰਟ ਹੁੰਦੀ ਸੀ, ਹਉਮੈ 'ਤੇ ਸੱਟ ਵੱਜਦੀ ਸੀ। ਇਹ ਕਈ ਕਾਰਨ ਜਿਹੜੇ ਸਨ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਕਾਰਨ ਬਣੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਇਸੇ ਤਰੀਕੇ ਨਾਲ ਤਿੰਨ ਰਸਤੇ ਸਨ, ਜਿਸ ਤਰ੍ਹਾਂ ਕਦੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ। ਉਦੋਂ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਤਿੰਨ ਕਾਰਨ ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਵੀ ਇਹੋ ਜਿਹੀ ਕੁਝ ਰਸਤੇ ਸਨ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰ ਵੇਲੇ ਔਖਾ ਰਸਤਾ ਚੁਣਿਆ। ਇੱਕ ਪਾਸੇ ਗੁਰੂ ਕੀ ਸੰਗਤ ਦਾ ਹੁਕਮ ਸੀ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਨਹੀਂ ਲੈਣਾ, ਅਤੇ ਦੂਜੇ ਪਾਸੇ ਚੰਦੂ ਦੀ ਈਰਖਿਆ ਸੀ ਜਿਹਦੇ ਕਰਕੇ ਕਿਤੇ ਦੇਗ ਦੇ 'ਚ ਉਬਲਣਾ ਸੀਗਾ। ਦੂਜੇ ਪਾਸੇ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਸੀ, ਦੂਜੇ ਪਾਸੇ ਤਤੀਆਂ ਤਵੀਆਂ ਉੱਤੇ ਬੈਠਣਾ ਸੀ, ਇੱਕ ਪਾਸੇ ਸ਼ਰਨ ਆਏ ਦੀ ਲਾਜ ਸੀ ਅਤੇ ਦੂਜੇ ਪਾਸੇ ਉੱਪਰੋਂ ਗਰਮ ਰੇਤ ਦੇ ਕੜਛੇ ਪੈਣੇ ਸਨ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਰਨ ਆਏ ਦੀ ਲਾਜ ਵੀ ਰੱਖੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਕੀ ਸੰਗਤ ਦਾ ਹੁਕਮ ਵੀ ਮੰਨਿਆ, ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰ ਤਰੀਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰਤਾ ਨੂੰ ਵੀ ਕਾਇਮ ਰੱਖਿਆ। ਇਹਦੇ ਲਈ ਭਾਵੇਂ ਜਿਤਨੇ ਮਰਜ਼ੀ ਤਸੀਹੇ ਦੇ ਦਿੱਤੇ ਜਾਣ, ਉਹ ਬਰਦਾਸ਼ਤ ਕਰਨ ਨੂੰ ਤਿਆਰ ਹਾਂ, ਕਿਉਂਕਿ ਅੰਤਰਜਾਮੀ ਸਤਿਗੁਰੂ ਜਾਣਦੇ ਸਨ ਸਭ ਕੁਝ। ਤਦ ਹੀ ਤੇ ਜਾਣ ਲੱਗਿਆਂ ਲਾਹੌਰ ਕਹਿ ਦਿੱਤਾ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ, ਬਾਬਾ ਬੁੱਢਾ ਸਾਹਿਬ ਨੂੰ, ਜਿਸ ਵੇਲੇ ਉਦੋਂ ਦੇ ਬਾਦਸ਼ਾਹ ਨੇ ਬੁਲਾ ਭੇਜਿਆ ਲਾਹੌਰ, ਅਤੇ ਕਹਿ ਦਿੱਤਾ ਤੁਸੀਂ ਇੱਕ ਬਾਗੀ ਦੀ ਮਦਦ ਕੀਤੀ ਹੈ, ਇਸ ਕਰਕੇ ਤੁਸੀਂ ਆ ਕੇ ਲਾਹੌਰ ਸਫਾਈ ਦਿਓ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਕਿ ਅਸੀਂ ਜਾਣਾ ਹੈ ਲਾਹੌਰ ਉਦੋਂ ਦੀ ਹਕੂਮਤ ਦੇ ਕੋਲ, ਅਤੇ ਉਹਨਾਂ ਨੇ ਹੁੱਜਤ ਕਰਨੀ ਹੈ, ਸਾਡਾ ਸਰੀਰ ਉੱਥੇ ਲੱਗ ਜਾਣਾ ਹੈ, ਸਰੀਰ ਨਾਸ਼ਵੰਤ ਹੈ, ਇਹਦੀ ਅਸੀਂ ਪਰਵਾਹ ਨਹੀਂ ਕਰਨੀ। ਪਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਿਰ ਉੱਤੇ ਹੱਥ ਰੱਖ ਕੇ ਇੱਕ ਗੱਲ ਕਹਿ ਦਿੱਤੀ ਸਾਹਿਬਜ਼ਾਦਾ ਜੀ ਨੂੰ ਕਿ ਬੇਟਾ ਜੀ, ਅੱਜ ਤੱਕ ਸ਼ਾਂਤੀ ਨਾਲ ਸਬਰ ਨਾਲ ਕੰਮ ਲੈਂਦੇ ਆਏ ਹਾਂ। ਗੁਰੂ ਨਾਨਕ ਦੇ ਦਰਬਾਰ ਦਾ ਇੱਕ ਨਿਯਮ ਵੀ ਹੈ ਕਿ ਪਹਿਲਾਂ ਕੇਵਲ ਪ੍ਰੇਮ ਦੀ ਬੋਲੀ ਹੈ, ਪਰ ਜਦ ਪ੍ਰੇਮ ਦੀ ਬੋਲੀ ਨਾਲ ਜ਼ਾਲਮ ਨਾ ਮੁੜਿਆ ਉਦੋਂ ਕੁਰਬਾਨੀ ਦੇ ਦਿੱਤੀ ਜਾਂਦੀ ਹੈ, ਅਤੇ ਜਦ ਕੁਰਬਾਨੀ ਨਾਲ ਵੀ ਜ਼ਾਲਮ ਨਾ ਮੁੜੇ ਨਾ ਉਦੋਂ ਫਿਰ ਤਲਵਾਰ ਦੇ ਦਸਤੇ ਉੱਤੇ ਹੱਥ ਜਾਂਦਾ ਏ। ਤੁਸੀਂ ਤੱਕੋ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਕੇਵਲ ਪ੍ਰੇਮ ਦੀ ਬੋਲੀ ਹੈ, ਕੋਈ ਜੰਗ ਨਹੀਂ, ਕੋਈ ਲੜਾਈ ਨਹੀਂ। ਪਰ ਗੁਰੂ ਜਦ ਜ਼ਾਲਮ ਨਾ ਮੁੜਿਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਦੋਂ ਕੁਰਬਾਨੀ ਦੇ ਦਿੱਤੀ, ਸ਼ਹੀਦੀ ਦੇ ਦਿੱਤੀ। ਜਦ ਕੁਰਬਾਨੀ ਨਾਲ ਵੀ ਜ਼ਾਲਮ ਨਾ ਮੁੜਿਆ ਨਾ ਉਦੋਂ ਹੀ ਗੁਰੂ ਨਾਨਕ ਦੇ ਦਰਬਾਰ ਤੋਂ ਆਵਾਜ਼ ਆਈ, ਸ਼ਾਂਤੀ ਤੋਂ ਕ੍ਰਾਂਤੀ ਨੇ ਜਨਮ ਲਿਆ, ਅਤੇ ਦੋ ਤਲਵਾਰਾਂ ਪਹਿਨ ਕੇ ਮੇਰੇ ਬਾਪੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜ ਕੇ ਜ਼ਾਲਮ ਦਾ ਮੂੰਹ ਮੋੜ ਕੇ ਰੱਖ ਦਿੱਤਾ। ਗੁਰੂ ਹਰਰਾਏ ਪਾਤਸ਼ਾਹ ਜੀ ਪਾਸ 2200 ਘੋੜ ਸਵਾਰ ਨੇ, ਪਰ ਕੋਈ ਜੰਗ ਨਹੀਂ ਹੈ, ਉਹ ਫੌਜੀ ਦਸਤਾਂ ਹੁੰਦਿਆਂ ਹੋਇਆਂ ਵੀ ਕੋਈ ਜੰਗ ਨਹੀਂ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਤੱਕ ਕੇਵਲ ਪ੍ਰੇਮ ਦੀ ਬੋਲੀ ਹੈ, ਪਰ ਜਦ ਜ਼ਾਲਮ ਨਾ ਮੁੜਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਠੀਕਰਾ ਭੰਨ ਦਿੱਤਾ, ਸ਼ਹੀਦੀ ਦੇ ਦਿੱਤੀ, ਕੁਰਬਾਨੀ ਦੇ ਦਿੱਤੀ, ਪਰ ਜਦ ਕੁਰਬਾਨੀ ਦੇਣ ਨਾਲ ਵੀ ਜ਼ਾਲਮ ਨਾ ਮੁੜਿਆ ਉਦੋਂ ਗੁਰੂ ਨਾਨਕ ਦੇ ਦਰਬਾਰ ਤੋਂ ਆਵਾਜ਼ ਆਈ, ਚੂੰਕਾਰ ਅਜ ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਉਦੋਂ ਤਲਵਾਰ ਦੇ ਦਸਤੇ ਉੱਤੇ ਹੱਥ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਸਮਝਾਈ ਕਿ ਅਸੀਂ ਜਾਣ ਲੱਗੇ ਹਾਂ ਲਾਹੌਰ, ਅਤੇ ਉਸ ਜਗ੍ਹਾ 'ਤੇ ਅਸੀਂ ਕੁਰਬਾਨੀ ਦੇਣੀ ਹੈ, ਅਤੇ ਕੁਰਬਾਨੀ ਤੋਂ ਬਾਅਦ ਵੀ ਜੇ ਜ਼ਾਲਮ ਨਾ ਮੁੜੇ ਨਾ ਤਾਂ ਤੁਸੀਂ ਹੁਣੇ ਤੋਂ ਤਿਆਰੀ ਆਰੰਭ ਕਰ ਦਿਓ, ਆਪ ਵੀ ਸ਼ਸਤਰ ਰੱਖੋ, ਅਤੇ ਕੌਮ ਨੂੰ ਸੁਰਜੀਤ ਕਰੋ, ਜ਼ਿੰਦਾ ਕਰੋ, ਅਣਖ ਨੂੰ ਜਗਾਓ, ਅਤੇ ਸਿੱਖਾਂ ਨੂੰ ਸ਼ਸਤਰ ਪਹਿਨਾਓ, ਅਤੇ ਜੇ ਕਿਤੇ ਜ਼ਾਲਮ ਨਹੀਂ ਮੁੜਦਾ ਤਾਂ ਫਿਰ ਇਹਨਾਂ ਨੂੰ ਉਸ ਤਰੀਕੇ ਨਾਲ ਸਜ਼ਾ ਦੇ ਕੇ ਅਤੇ ਸਮਝਾਉਣਾ ਏ, ਅਤੇ ਜਦ ਤੱਕ ਇਹ ਮੰਨਦੇ ਨਹੀਂ ਤਦ ਤੱਕ ਜੰਗ ਹੁੰਦੀ ਰਹੇਗੀ। ਇਹ ਬਚਨ ਕਹਿ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਗਏ ਨੇ। ਇਹਦਾ ਭਾਵ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪਹਿਲਾਂ ਤੋਂ ਪਤਾ ਸੀ ਕਿ ਕੁਰਬਾਨੀ ਦੇਣੀ ਪੈਣੀ ਹੈ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗੁਰਗੱਦੀ ਦਾ ਤਿਲਕ ਦਿੱਤਾ ਗਿਆ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਨਮ ਪ੍ਰਕਾਸ਼ ਸੰਨ 1563 ਅਪ੍ਰੈਲ ਮਹੀਨੇ ਦੇ ਵਿੱਚ ਹੋਇਆ ਸੀ। ਅੱਜ ਸਾਹਿਬ ਜੋ ਨੇ ਸੰਨ 1606 ਦੇ ਵਿੱਚ ਲਾਹੌਰ ਪਹੁੰਚੇ ਨੇ। 15 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਇਹ ਸਭ ਕੁਝ ਸਮਝਾਇਆ ਏ ਅਤੇ ਜਦ ਲਾਹੌਰ ਪਹੁੰਚੇ ਨੇ ਸਿੱਖ ਸੰਗਤ ਨੂੰ ਮਿਲੇ ਨੇ, ਸੰਗਤ ਨੂੰ ਪਤਾ ਲੱਗਾ ਕਿ ਇਸ ਤਰੀਕੇ ਦੇ ਨਾਲ ਹਕੂਮਤ ਨੇ ਬੁਲਾਇਆ ਏ, ਬਾਦਸ਼ਾਹ ਜੇ ਦਰਬਾਰ ਹਾਜ਼ਰ ਹੋਣਾ ਏ। ਅਤੇ ਜਿਸ ਵੇਲੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਪਹੁੰਚੇ ਨੇ, ਸੱਚ ਦੇ ਸਾਹਮਣੇ ਝੂਠ ਟਿਕ ਨਹੀਂ ਪਾਉਂਦਾ। ਕਿਤੇ ਬਾਦਸ਼ਾਹ ਨੂੰ ਵੀ ਪਤਾ ਸੀ ਕਿ ਇਹ ਸਭ ਕੁਝ ਮੈਂ ਨਾਜਾਇਜ਼ ਕਰ ਰਿਹਾ, ਇਸ ਕਰਕੇ ਹੁਕਮ ਕਰਕੇ ਮੁਰਤਜ਼ਾ ਖਾਨ ਨੂੰ ਅੱਗੇ ਕਰਕੇ ਕਿ ਇਸ ਗੁਰੂ ਦਾ ਘਰ ਘਾਟ ਸਾਰਾ ਜ਼ਬਤ ਕਰ ਲਿਆ ਜਾਵੇ, ਇਸ ਦੇ ਬੱਚਿਆਂ ਨੂੰ ਕੈਦ ਕਰ ਲਿਆ ਜਾਵੇ ਅਤੇ ਗੁਰੂ ਨੂੰ ਯਾਸਾ ਕਾਨੂੰਨ ਦੇ ਅਧੀਨ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ। ਯਾਸਾ ਕਾਨੂੰਨ ਇੱਕ ਚੰਗੇਜ਼ੀ ਕਾਨੂੰਨ ਹੁੰਦਾ ਸੀ ਜਿਹਦੇ 'ਚ ਅੱਤ ਦੇ ਤਸੀਹੇ ਦੇ ਕੇ ਮਨੁੱਖ ਨੂੰ ਸ਼ਹੀਦ ਕੀਤਾ ਜਾਂਦਾ ਸੀ। ਇਹ ਵਿਉਂਤ ਸਾਰੀ ਹੀ ਪਹਿਲਾਂ ਹੀ ਬਣ ਚੁੱਕੀ ਸੀ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਦੇ ਸਾਧ ਸੰਗਤ ਅਤੇ ਲਾਹੌਰ ਦੇ ਰਹਿਣ ਵਾਲੇ ਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਇਸੇ ਲਾਹੌਰ ਦੇ 'ਚ ਜਦ ਕਾਲ ਪਿਆ ਸੀ, ਮਹਾਂਮਾਰੀ ਫੈਲੀ ਸੀ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖਾਂ ਨੇ ਆ ਕੇ ਇੱਥੇ ਦੇ ਲੋਕਾਂ ਦੀ ਸੇਵਾ ਕੀਤੀ ਸੀ, ਇੱਥੇ ਭੰਡਾਰ ਖੋਲ੍ਹ ਦਿੱਤੇ ਸਨ ਅੰਨ ਦੇ, ਅਨਾਜ ਦੇ, ਇਹਨਾਂ ਲੋਕਾਂ ਨੂੰ ਭੁੱਖਿਆਂ ਮਰਨ ਤੋਂ ਬਚਾਇਆ ਸੀ ਅਤੇ ਲਾਹੌਰ ਸ਼ਹਿਰ ਦੇ ਲੋਕ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉੱਤੇ ਸ਼ਰਧਾ ਰੱਖਦੇ ਸਨ। ਹਕੂਮਤ ਨੇ ਸੋਚਿਆ ਜੇ ਸਿੱਧਾ ਹੀ ਅਸੀਂ ਸ਼ਹੀਦ ਕਰ ਦਿਆਂਗੇ ਜਾਂ ਮਾਰ ਮੁਕਾਵਾਂਗੇ, ਹੋ ਸਕਦਾ ਏ ਉਹ ਲੋਕ ਜਿਹੜੇ ਨੇ ਉਹ ਭੜਕ ਜਾਣ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਸ਼ਹੀਦ ਵੀ ਕਰ ਦਿੱਤਾ ਜਾਵੇ ਅਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਵੀ ਨਾ ਲੱਗੇ। ਕਹਿੰਦੇ ਨੇ ਕਿ ਬਾਦਸ਼ਾਹ ਜਿਹੜਾ ਏ ਉਹ ਇਹੋ ਜਿਹੀ ਵਿਉਂਤ ਸਮਝਾ ਕੇ ਹੁਕਮ ਕਰਕੇ ਚਲਾ ਗਿਆ ਸਿੰਧ ਵੱਲ, ਲਾਹੌਰ ਛੱਡ ਕੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੁਲਾਇਆ ਗਿਆ ਹਕੂਮਤ ਦੇ ਦਰਬਾਰ ਅਤੇ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਮਣੇ ਇਹ ਗੱਲਾਂ ਰੱਖੀਆਂ ਗਈਆਂ। ਪਹਿਲੀ ਗੱਲ ਇਹ ਕਹਿ ਦਿੱਤੀ ਗਈ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਸੀਂ ਕੁਝ ਦਰਜ ਕਰਨ ਲਈ ਕਿਹਾ ਸੀ, ਉਹ ਤੁਸੀਂ ਦਰਜ ਨਹੀਂ ਕੀਤਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹੀ ਸਾਰੀ ਗੱਲ ਸਮਝਾਈ ਕਿ ਇਸ ਗ੍ਰੰਥ ਦੇ 'ਚ ਕੇਵਲ ਅਤੇ ਕੇਵਲ ਉਹ ਦਰਜ ਹੈ ਜੋ ਵਾਹਿਗੁਰੂ ਆਪ ਬੋਲਿਆ ਏ, ਜੋ ਖੁਦਾ ਪਰਮਾਤਮਾ ਆਪ ਬੋਲਿਆ ਏ। ਦੁਨਿਆਵੀ ਬੰਦਾ ਕੁਝ ਬੋਲੇ ਉਹ ਇਹਦੇ 'ਚ ਦਰਜ ਨਹੀਂ ਕੀਤਾ ਜਾ ਸਕਦਾ, ਕਿਸੇ ਦੀ ਝੂਠੀ ਤਾਰੀਫ ਦਰਜ ਨਹੀਂ ਕੀਤੀ ਜਾ ਸਕਦੀ। ਅਤੇ ਦੂਜੀ ਗੱਲ ਜਦ ਕਹੀ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਨਹੀਂ ਲਿਆ ਗਿਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਕਿ ਮੇਰੇ ਸਰੀਰ ਧਨ ਅਤੇ ਬੱਚਿਆਂ ਤੱਕ ਜੋ ਕੁਝ ਵੀ ਹੈ ਮੈਂ ਬਿਨਾਂ ਸ਼ਰਤ ਦੇਣ ਨੂੰ ਤਿਆਰ ਹੋ ਸਕਦਾ ਹਾਂ, ਪਰ ਜੇ ਕਿਤੇ ਕੋਈ ਮੈਨੂੰ ਕਹੇ ਨਾ ਕਿ ਸੰਗਤ ਦੇ ਕੀਤੇ ਹੁਕਮ ਨੂੰ ਬਚਨ ਨੂੰ ਮੋੜ ਦਿਓ ਨਾ, ਇਹ ਮੈਂ ਨਹੀਂ ਕਰ ਸਕਦਾ, ਸਿੱਖ ਸੰਗਤ ਦਾ ਹੁਕਮ ਮੈਂ ਨਹੀਂ ਮੋੜ ਸਕਦਾ। ਉਸ ਵੇਲੇ ਫਿਰ ਇਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਇੱਕ ਬਾਗੀ ਨੂੰ ਸ਼ਰਨ ਦਿੱਤੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਜਿਸ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਅਕਬਰ ਲੰਗਰ ਛਕ ਸਕਦਾ ਹੈ ਪੰਗਤ ਦੇ 'ਚ ਬੈਠ ਕੇ, ਅਤੇ ਜੇ ਆ ਕੇ ਉਹਦੇ ਪੋਤਰੇ ਨੇ ਲੰਗਰ ਛਕ ਲਿਆ ਤਾਂ ਕੀ ਹੋਇਆ? ਇਹ ਗੁਰੂ ਨਾਨਕ ਦਾ ਦਰਬਾਰ, ਇਹ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਦਰਬਾਰ, ਇਹ ਤੇ ਹਰ ਇੱਕ ਨੂੰ ਆਏ ਨੂੰ ਲੰਗਰ ਵੀ ਛਕਾਉਂਦਾ ਏ, ਸ਼ਰਨ ਵੀ ਦਿੰਦਾ ਏ, ਇਸ ਕਰਕੇ ਅਸੀਂ ਕਿਸੇ ਬਾਗੀ ਦੀ ਮਦਦ ਨਹੀਂ ਕੀਤੀ। ਗੁਰੂ ਦਰਬਾਰ 'ਚ ਆਏ ਹੋਏ ਇੱਕ ਸੰਗਤ ਦੇ ਰੂਪ 'ਚ ਸ਼ਰਨ ਆਏ ਦੀ ਲਾਜ ਰੱਖੀ ਹੈ, ਉਹਨੂੰ ਲੰਗਰ ਛਕਾਇਆ ਏ। ਕਹਿੰਦੇ ਨੇ ਸਾਰੀਆਂ ਗੱਲਾਂ ਸਿੱਧੀਆਂ ਪੈ ਗਈਆਂ, ਪਰ ਉਦੋਂ ਦੀ ਹਕੂਮਤ ਇਸ ਗੱਲ ਨੂੰ ਮੰਨੀ ਨਹੀਂ ਅਤੇ ਉਹਨਾਂ ਨੇ ਕਹਿ ਦਿੱਤਾ ਨਹੀਂ, ਤੁਸੀਂ ਬਾਗੀ ਦੀ ਮਦਦ ਕੀਤੀ ਹੈ, ਇਸ ਕਰਕੇ ਤੁਹਾਡੇ ਲਈ ਜੁਰਮਾਨਾ ਜੋ ਹੈ 2 ਲੱਖ ਰੁਪਈਆ ਮੁਕਰਰ ਕੀਤਾ ਜਾਂਦਾ ਹੈ। ਕੁਝ ਇਤਿਹਾਸਕਾਰਾਂ ਨੇ 2 ਲੱਖ ਰੁਪਈਆ ਜੁਰਮਾਨਾ ਲਿਖਿਆ ਹੈ। ਇਤਿਹਾਸਕਾਰ ਲਿਖਦੇ ਨੇ ਕਿ ਲਾਹੌਰ ਦੀ ਸੰਗਤ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤੇ ਲਾਹੌਰ ਦੀ ਸੰਗਤ ਨੇ ਇਕੱਠਿਆਂ ਹੋ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇੱਕ ਗੱਲ ਕਹਿ ਦਿੱਤੀ, ਐ ਪਾਤਸ਼ਾਹ ਤੁਹਾਡੇ ਉਪਕਾਰ ਸਾਡੇ ਉੱਤੇ ਬਹੁਤ ਜ਼ਿਆਦਾ ਨੇ, ਆਪ ਜੀ ਦੀ ਕਿਰਪਾ ਸਦਕਾ ਸਾਨੂੰ ਸੱਚਾ ਤੇ ਸੁੱਚਾ ਜੀਵਨ ਮਿਲਦਾ ਏ, ਗੁਰੂ ਦਾ ਉਪਦੇਸ਼ ਮਿਲਦਾ ਹੈ, ਵਾਹਿਗੁਰੂ ਜੀ ਦੀ ਬੰਦਗੀ ਮਿਲਦੀ ਹੈ। ਜੇ ਆਪ ਜੀ ਦਾ ਹੁਕਮ ਹੋਵੇ ਤੇ ਅਸੀਂ 2 ਲੱਖ ਰੁਪਈਆ ਇਕੱਠਾ ਕਰਕੇ ਹਕੂਮਤ ਨੂੰ ਦੇ ਦਿੰਦੇ ਹਾਂ ਤੇ ਆਪ ਜੀ ਇਹਨਾਂ ਦੇ ਤਸੀਹੇ ਦੇਣ ਤੋਂ ਬਚ ਜਾਓਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਗੱਲ ਕਹਿ ਦਿੱਤੀ ਕਿ ਸੱਚ 'ਤੇ ਪਹਿਰਾ ਦੇਣਾ ਏ, ਜ਼ਾਲਮ ਹਕੂਮਤ ਹੈ ਝੂਠ ਦਾ ਸਹਾਰਾ ਲੈ ਕੇ ਇਹ ਕੁਝ ਕਰ ਰਹੀ ਹੈ ਅਤੇ ਮੇਰੇ ਮਾਲਕ ਵਾਹਿਗੁਰੂ ਜੀ ਨੂੰ ਇਹ ਕੁਝ ਭਾਉਂਦਾ ਏ। ਅਤੇ ਇੱਕੋ ਬਚਨ ਹੈ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ, ਭਾਵੇਂ ਜੋ ਮਰਜ਼ੀ ਹੋ ਜਾਵੇ ਪਰ ਇਹ ਇਸ ਹਕੂਮਤ ਦੇ ਸਾਹਮਣੇ ਝੂਠ ਦੇ ਸਾਹਮਣੇ ਸੱਚ ਨੇ ਝੁਕਣਾ ਨਹੀਂ ਹੈ। 2 ਲੱਖ ਰੁਪਏ ਇਹਨਾਂ ਨੂੰ ਦੇਣੇ ਨਹੀਂ ਨੇ ਕਿਉਂਕਿ ਇੱਕ ਅਨਿਆਇ ਹੈ, ਇੱਕ ਜ਼ੁਲਮ ਹੈ, ਅੱਜ ਸਾਡੇ ਉੱਤੇ ਹੈ ਕੱਲ੍ਹ ਕਿਸੇ ਹੋਰ ਉੱਤੇ ਕੀਤਾ ਜਾਵੇਗਾ, ਇਸ ਕਰਕੇ ਅਸੀਂ ਸਰੀਰ ਦੇਣਾ ਤੇ ਪ੍ਰਵਾਨ ਕਰ ਲਿਆਂਗੇ, ਅਸੀਂ ਅੱਤ ਦੇ ਤਸੀਹੇ ਤੇ ਝੱਲ ਲਿਆਂਗੇ ਪਰ ਕਿਸੇ ਉੱਤੇ ਅਨਿਆਇ ਜ਼ੁਲਮ ਹੋਵੇ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਾਂਗੇ। ਤੇ ਕਹਿੰਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਦੋਂ ਮੁਰਤਜ਼ਾ ਖਾਨ ਨੇ ਕੀਤਾ ਕਿ ਕਿਤੇ ਉਹ ਲਾਹੌਰ ਦੀ ਸੰਗਤ ਜਾਂ ਹੋਰ ਲੋਕ ਜਿਹੜੇ ਨੇ ਸਿੱਖ ਸੰਗਤ ਜਿਹੜੀ ਹੈ ਉਹ ਕਿਤੇ ਭੜਕ ਨਾ ਜਾਵੇ। ਇਸ ਕਰਕੇ ਉਹਨਾਂ ਨੇ ਕੀਤਾ ਕਿ ਗੁਰੂ ਦੇ ਪਰਿਵਾਰ ਨੂੰ ਤੇ ਛੱਡ ਦਿੱਤਾ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹੁਕਮ ਵੀ ਕਰ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਤੇ ਪਰਿਵਾਰ ਨੂੰ ਕਿ ਆਪ ਨੇ ਡੱਲੇ ਵੱਲ ਚਲੇ ਜਾਣਾ, ਡੱਲੇ ਪਿੰਡ ਵੱਲ, ਤੇ ਸਾਹਿਬ ਉੱਧਰ ਨੂੰ ਚਲੇ ਗਏ ਸਨ ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਥੇ ਮੁਰਤਜ਼ਾ ਖਾਨ ਨਾਲ ਚੰਦੂ ਦੀ ਕਿਤੇ ਗੱਲਬਾਤ ਹੋਈ। ਚੰਦੂ ਦੀਵਾਨ ਸੀ, ਉਹਦੀ ਪੁੱਛ ਪੜਤਾਲ ਸੀ, ਉਹਦੀ ਗੱਲ ਚੱਲਦੀ ਸੀ ਉਸ ਹਕੂਮਤ ਦੇ ਕੋਲ ਤੇ ਮੁਰਤਜ਼ਾ ਖਾਨ ਨੂੰ ਉਹਨੇ ਮਨਾ ਲਿਆ ਤੇ ਕਹਿ ਦਿੱਤਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਮੇਰੇ ਹਵਾਲੇ ਕਰ ਦਿਓ, ਮੈਂ ਇਹਨਾਂ ਨਾਲ ਅੰਦਰ ਤੋਂ ਵੈਰ ਵਿਰੋਧ ਰੱਖਦਾ, ਇੱਕ ਈਰਖਾ ਰੱਖਦਾ ਹਾਂ ਅਤੇ ਮੈਂ ਅੱਤ ਦੇ ਤਸੀਹੇ ਦੇ ਕੇ ਇਹਨਾਂ ਨੂੰ ਸ਼ਹੀਦ ਕਰਾਂਗਾ। ਮੁਰਤਜ਼ਾ ਖਾਨ ਨੇ ਵੀ ਇਸ ਗੱਲ ਨੂੰ ਸਮਝ ਲਿਆ ਕਿ ਚੰਦੂ ਅੱਤ ਦਾ ਵੈਰ ਰੱਖਦਾ ਗੁਰੂ ਨਾਲ, ਇਹ ਕੋਈ ਸੰਕੋਚ ਨਹੀਂ ਕਰੇਗਾ ਤਸੀਹੇ ਦੇਣ ਵਿੱਚ। ਇਸ ਕਰਕੇ ਉਹਨਾਂ ਨੇ ਕੀਤਾ ਕਿ ਮੁਰਤਜ਼ਾ ਖਾਨ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ। ਚੰਦੂ ਦੀ ਮਨ ਭਾਉਣ ਦੀ ਗੱਲ ਹੋ ਗਈ। ਚੰਦੂ ਤੇ ਚਾਹੁੰਦਾ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੇਰੇ ਕੋਲ ਆ ਜਾਣ। ਚੰਦੂ ਦੇ ਹਵਾਲੇ ਜਦ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਰ ਦਿੱਤਾ, ਚੰਦੂ ਨੇ ਸਭ ਤੋਂ ਪਹਿਲੀ ਸ਼ਰਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਸ ਇਹ ਰੱਖੀ ਕਿ ਅੱਜ ਵੀ ਮੇਰੀ ਬੱਚੀ ਦਾ ਰਿਸ਼ਤਾ ਲੈ ਲਓ, ਮੈਂ ਤੁਹਾਨੂੰ ਇਸ ਹਕੂਮਤ ਤੋਂ ਬਚਾ ਦਿਆਂਗਾ, ਮੈਂ ਹਕੂਮਤ ਤੋਂ ਤੁਹਾਨੂੰ ਸਾਰੇ ਸੁੱਖ ਲੈ ਕੇ ਦਿਆਂਗਾ, ਹਕੂਮਤ ਤੁਹਾਨੂੰ ਪੀਰ ਕਰਕੇ ਮੰਨੇਗੀ, ਤੁਸੀਂ ਮੇਰੀ ਗੱਲ ਮੰਨ ਲਓ, ਮੇਰੀ ਬੱਚੀ ਦਾ ਰਿਸ਼ਤਾ ਹੁਣ ਵੀ ਲੈ ਲਓ। ਪਰ ਉਹ ਗੁਰੂ ਜੋ ਕਹਿੰਦਾ ਰਾਜ ਨਾ ਚਾਹੋ, ਮੁਖਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਜਿਹਦੇ ਬਾਰੇ ਅਦੀਪ ਲਿਖ ਦਿੰਦਾ ਏ, ਜੋ ਆਸ਼ਿਕ ਹੋਤੇ ਹੈ ਮੌਤ ਕੇ ਵੋ ਜੀਨਾ ਛੋੜ ਦੇਤੇ ਹੈ, ਖਿਲੋਨਾ ਸਮਝ ਕਰ ਇਸ ਸਰੀਰ ਕੋ ਖੁਸ਼ੀ ਸੇ ਫੋੜ ਦੇਤੇ ਹੈ, ਨਾ ਤਖਤੋ ਤਾਜ ਨਾ ਹੂਰੋਂ ਕੀ ਹਸਰਤ ਹੈ, ਹਸਰਤ ਹੈ ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ, ਖੁਦਾ ਵੀ ਖੁਦਾਈ ਦੇ ਤੋ ਮੋੜ ਦੇਤੇ ਹੈ। ਇਹੀ ਅਵਸਥਾ ਹੈ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ, ਜਿਸ ਗੁਰੂ ਦਾ ਚਿੱਤ ਕੇਵਲ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜਿਆ ਹੋਇਆ ਏ, ਉਹਨੂੰ ਝੂਠਾ ਸੁੱਖ ਅਤੇ ਇਹ ਤਖਤੋ ਤਾਜ ਜਾਂ ਇਹ ਬਨਾਵਟੀ ਗੱਲਾਂ ਕਿਸ ਤਰ੍ਹਾਂ ਭੁਲਾ ਸਕਦੀਆਂ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ, ਚੰਦੂ ਇਹ ਹੋ ਨਹੀਂ ਸਕਦਾ, ਜੇ ਕਿਤੇ ਸਾਡੇ ਹੱਥ ਦੀ ਗੱਲ ਹੋ ਸਕਦੀ ਤਾਂ ਹੋ ਸਕਦਾ ਅਸੀਂ ਤੇਰੀ ਬੱਚੀ ਦਾ ਰਿਸ਼ਤਾ ਲੈ ਲੈਂਦੇ, ਪਰ ਸੰਗਤ ਦੇ ਹੁਕਮ ਨੂੰ ਅਸੀਂ ਗੁਰੂ ਦਾ ਹੁਕਮ ਕਰਕੇ ਮੰਨਿਆ ਏ। ਚੰਦੂ ਨੇ ਕਹਿ ਦਿੱਤਾ ਕਿ ਅੱਤ ਦੇ ਤਸੀਹੇ ਦੇ ਕੇ ਤੁਹਾਨੂੰ ਖਤਮ ਕੀਤਾ ਜਾਵੇਗਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿਹਾ ਸਭ ਕੁਝ ਪ੍ਰਵਾਨ ਹੈ। ਤੇ ਉਸ ਵੇਲੇ ਸਾਧ ਸੰਗਤ ਜੀ ਇਹ ਜੋ ਦਰਦੀਲਾ ਦਰਦਨਾਕ ਸਾਕਾ ਆਰੰਭ ਹੁੰਦਾ ਏ, ਕਿਹੋ ਜਿਹੇ ਤਸੀਹੇ ਦਿੱਤੇ ਗਏ ਨੇ, ਉਹੀ ਲਾਹੌਰ ਸ਼ਹਿਰ ਹੈ ਜਿਸ ਬਾਰੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉਦੋਂ ਕਹਿ ਦਿੱਤਾ ਸੀ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਜਿਸ ਲਾਹੌਰ ਬਾਰੇ ਕਿਹਾ ਗਿਆ ਜਿੱਥੇ ਜ਼ਹਿਰ ਹੈ, ਕਹਿਰ ਹੈ, ਕਤਲੇ ਆਮ ਹੈ, ਰਾਤ ਦਿਨ ਜੀਵਾਂ ਦੀ ਹੱਤਿਆ ਹੁੰਦੀ ਹੈ, ਇਸੇ ਲਾਹੌਰ ਦੇ ਵਿੱਚ ਚੰਗੇ ਚੰਗੇ ਪੀਰਾਂ ਫਕੀਰਾਂ ਨੂੰ ਸਤਾਇਆ ਜਾਂਦਾ ਰਿਹਾ ਏ, ਹੱਦ ਹੋ ਗਈ। ਲਾਹੌਰ ਉਹ ਅਹਿਸਾਨ ਵੀ ਭੁੱਲ ਗਿਆ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆ ਕੇ ਇਸ ਲਾਹੌਰ ਨਿਵਾਸੀਆਂ ਲਈ ਕੀਤੇ ਸਨ, ਜੋ ਉਸ ਵੇਲੇ ਕਾਲ ਪੈਣ 'ਤੇ ਸਾਰਿਆਂ ਦੀ ਮਦਦ ਕੀਤੀ, ਮਹਾਂਮਾਰੀ ਫੈਲਣ 'ਤੇ ਰੋਗੀਆਂ ਦੇ ਮੂੰਹ ਆਪ ਆਪਣੇ ਉਸ ਪਰਨੇ ਨਾਲ ਪੁੰਜ ਕੇ ਅਤੇ ਸਾਹਿਬ ਆਪ ਸਾਰਿਆਂ ਦਾ ਮੱਥਾ ਚੁੰਮ ਚੁੰਮ ਕੇ ਠੀਕ ਕਰਦੇ ਰਹੇ ਨੇ। ਅੱਜ ਉਹ ਲੋਕ ਵੀ ਕੁਝ ਨਹੀਂ ਕਰ ਪਾ ਰਹੇ, ਅਤੇ ਇਸੇ ਲਾਹੌਰ ਦੇ ਵਿੱਚ ਜਿੱਥੇ ਦਇਆ ਨਾਮ ਦੀ ਕੋਈ ਚੀਜ਼ ਨਹੀਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸ਼ਾਇਦ ਕਿਤੇ ਅੱਜ ਇਹ ਕਹਿਣਾ ਚਾਹ ਰਹੇ ਨੇ ਕਿ ਐ ਲਾਹੌਰ, ਤੂੰ ਵੇਖ ਲਈ ਇੱਕ ਦਿਨ ਇਸੇ ਲਾਹੌਰ ਸ਼ਹਿਰ ਵਿੱਚੋਂ, ਤੇਰੇ ਵਿੱਚੋਂ ਹੀ ਅਸੀਂ ਦਇਆ ਨੂੰ ਪੈਦਾ ਕਰਨਾ ਹੈ, ਕਰ ਲੈ ਅੱਤ ਦੇ ਜ਼ੁਲਮ, ਗੁਰੂ ਨਾਨਕ ਦਾ ਦਰਬਾਰ ਸਭ ਕੁਝ ਸਹਾਰ ਲਏਗਾ। ਅਤੇ ਕਹਿੰਦੇ ਨੇ ਕਿ ਚੰਦੂ ਨੇ ਵਿਉਂਤ ਬਣਾ ਕੇ 25 ਮਈ 1606 ਦੀ ਗੱਲ ਹੈ, 5 ਦਿਨ ਲਗਾਤਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਸੀਹੇ ਦਿੱਤੇ ਗਏ ਨੇ। ਪ੍ਰੋਫੈਸਰ ਕਰਤਾਰ ਸਿੰਘ MA ਨੇ ਲਿਖਿਆ ਹੈ, ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਨਾਲ ਹੋਰ ਵਿਦਵਾਨ ਵੀ ਲਿਖਦੇ ਨੇ। ਕਹਿੰਦੇ ਨੇ ਲਗਾਤਾਰ 2 ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲੰਗਰ ਪਾਣੀ ਨਹੀਂ ਦਿੱਤਾ ਗਿਆ, ਭੁੱਖਾ ਰੱਖਿਆ ਗਿਆ ਹੈ। ਅਤੇ ਉਸ ਤੋਂ ਬਾਅਦ ਸਾਧ ਸੰਗਤ ਜੀ 3 ਦਿਨ ਜਦ ਹੋਰ ਰਹਿ ਗਏ ਨੇ, 2 ਦਿਨ ਭੁੱਖਾ ਰੱਖਣ ਤੋਂ ਬਾਅਦ 3ਜੇ ਦਿਨ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ ਹੈ। ਕਮਾਲ ਦੀ ਗੱਲ ਹੈ ਕਿ ਅੱਜ ਤੱਕ ਪਾਣੀ ਦੇ ਵਿੱਚ ਉਹ ਆਲੂ ਅਤੇ ਗੋਭੀ ਅਤੇ ਉਬਲਦੇ ਤੱਕੇ ਹੋਣਗੇ। ਪਿਆਰ ਵਾਲਿਓ, ਜੇ ਆਪਣੇ ਗੁਰੂ ਨੂੰ ਉਸ ਪਾਣੀ ਦੇ ਵਿੱਚ, ਉਬਲਦੇ ਪਾਣੀ 'ਚ, ਉਸ ਦੇਗ 'ਚ ਉਬਲਦਿਆਂ ਤੱਕਣਾ ਹੈ ਨਾ, ਅਤੇ ਸੁਰਤ ਖਿੱਚ ਕੇ ਲੈ ਚੱਲੋ ਲਾਹੌਰ, ਕਿਸ ਤਰ੍ਹਾਂ ਵਾਪਰ ਰਿਹਾ ਹੋਵੇਗਾ। ਦਾਸ ਨੇ ਅਰਜ਼ ਕੀਤੀ ਕਿ ਲੇਖਕ ਦੀ ਕਲਮ ਲਿਖਦਿਆਂ ਕੰਬਦੀ ਹੈ। ਉਹ ਲੇਖਕ ਕਹਿ ਦਿੰਦਾ ਏ ਕਿ ਇਸ ਸ਼ਹਾਦਤ ਨੂੰ ਲਿਖਦਿਆਂ ਕਲਮ ਜੋ ਹੈ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋ ਉੱਠਦੀਆਂ ਨੇ, ਦਿਲ ਪਾਟ ਜਾਂਦਾ ਏ ਅਤੇ ਜਾਨ ਹੈਰਾਨ ਹੋ ਜਾਂਦੀ ਹੈ। ਅਫਸੋਸ, ਅੱਜ ਜਦ ਸਿੱਖਾਂ ਨੂੰ ਤੱਕਦੇ ਹਾਂ, ਇਤਨੇ ਕਠੋਰ ਹੋ ਗਏ ਨੇ, ਝੂਠ ਦੇ ਪਿੱਛੇ ਇਤਨਾ ਦੌੜਨ ਵਾਲੇ ਹੋ ਗਏ ਨੇ, ਅੱਜ ਟੈਲੀਵਿਜ਼ਨ ਦੇ 'ਚ ਇੱਕ ਝੂਠਾ ਨਾਟਕ ਤੱਕ ਕੇ ਅਤੇ ਬੰਦਾ ਰੋ ਪੈਂਦਾ ਏ, ਸਿੱਖਾਂ ਦੀ ਅੱਖਾਂ 'ਚ ਅਥਰੂ ਆ ਜਾਂਦੇ ਨੇ। ਪਰ ਧੰਨ ਮੇਰੇ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ, ਉਸ ਦੀ ਸ਼ਹੀਦੀ ਨੂੰ ਸੁਣ ਕੇ ਅੱਖਾਂ 'ਚ ਅਥਰੂ ਨਹੀਂ ਆਉਂਦੇ। ਅਸਲ ਵਿੱਚ ਅਸੀਂ ਗੁਰੂ ਨਾਲ ਪਿਆਰ ਪਾਉਣਾ ਛੱਡ ਦਿੱਤਾ ਏ, ਅਸਲ 'ਚ ਉਸ ਕੀਤੀ ਕੁਰਬਾਨੀ ਨੂੰ ਅਸੀਂ ਭੁੱਲ ਗਏ ਹਾਂ, ਜਿਸ ਕਰਕੇ ਅਸੀਂ ਅੱਜ ਅਣਖ ਨਾਲ ਜ਼ਿੰਦਾ ਹਾਂ। ਅੱਜ ਹਿੰਦੂ ਧਰਮ ਅਤੇ ਸਿੱਖ ਧਰਮ ਦੀ ਰੱਖਿਆ ਹੋਈ ਹੈ, ਜਿਸ ਸ਼ਹੀਦੀ ਦੇ ਕਾਰਨ ਇਹ ਗੁਰਦੁਆਰੇ ਮੰਦਰ ਨਜ਼ਰ ਆਉਂਦੇ ਨੇ, ਅੱਜ ਅਸੀਂ ਉਸ ਸ਼ਹੀਦੀ ਨੂੰ ਭੁੱਲ ਗਏ ਹਾਂ। ਕਿਸ ਤਰੀਕੇ ਦੇ ਨਾਲ ਸ਼ਹੀਦੀ ਦਿੱਤੀ ਹੈ, ਕਹਿੰਦੇ ਨੇ ਪਹਿਲਾ ਦਿਨ ਅੱਗ ਦੇ ਭਾਂਬੜ ਬਲ ਰਹੇ ਨੇ, ਸਭ ਕੁਝ ਤਪ ਰਿਹਾ ਏ, ਹੈਰਾਨਗੀ ਦੀ ਗੱਲ ਹੈ। ਅੱਜ ਚੰਦੂ ਵੀ ਤੱਤਾ ਏ, ਮੁਰਤਜ਼ਾ ਖਾਨ ਵੀ ਤੱਤਾ ਏ, ਇੱਥੇ ਜਹਾਂਗੀਰ ਬਾਦਸ਼ਾਹ ਵੀ ਤੱਤਾ ਏ, ਲਾਹੌਰ ਵੀ ਤਪ ਰਿਹਾ ਏ, ਉੱਪਰੋਂ ਜੇਠ ਦਾ ਮਹੀਨਾ ਏ, ਹਾੜ ਦੀ ਗਰਮੀ ਮਹੀਨਾ ਵੀ ਤਪਦਾ ਏ, ਸੂਰਜ ਵੀ ਤਪ ਰਿਹਾ ਏ, ਅਤੇ ਉਹ ਉਬਾਲਾ ਖਾ ਰਿਹਾ ਪਾਣੀ ਵੀ ਤੱਤਾ ਤਪ ਰਿਹਾ ਏ, ਇੱਥੇ ਉਹ ਤੱਤੀ ਤਵੀ ਵੀ ਤਪ ਰਹੀ ਹੈ, ਅਤੇ ਇੱਥੇ ਉਹ ਰੇਤ ਜੋ ਗਰਮ ਕੀਤੀ ਗਈ ਹੈ ਉਹ ਵੀ ਤਪ ਰਹੀ ਹੈ। ਪਰ ਇੱਕੋ ਇੱਕ ਇੱਥੇ ਗੁਰੂ ਠੰਡਾ ਏ, ਜੋ ਪੜ੍ਹ ਰਿਹਾ ਏ ਕਲ ਤਾਤੀ ਠੰਡਾ ਹਰਨਾਉ, ਜੋ ਪੜ੍ਹ ਰਿਹਾ ਏ ਜਹ ਮਹਾਭਿਆਨ ਤਪਤ ਬਹੁ ਕਾਮ, ਤੈ ਹਰ ਕੇ ਨਾਮ ਕੀ ਤੁਮ ਉੱਪਰ ਛਾਮ। ਕਹਿੰਦੇ ਨੇ ਉਬਲਦੀ ਦੇਗ ਦੇ 'ਚ, ਉਸ ਪਾਣੀ ਦੇ 'ਚ ਮੇਰੇ ਸਤਿਗੁਰੂ ਨੂੰ ਬਿਠਾ ਦਿੱਤਾ ਗਿਆ ਏ। ਮਹਿਸੂਸ ਕਰਿਓ ਕਿ ਕਿਸ ਤਰੀਕੇ ਨਾਲ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹ ਪਵਿੱਤਰ ਸਰੀਰ ਉਬਲਿਆ ਹੋਵੇਗਾ। ਕਹਿੰਦੇ ਨੇ ਅੱਜ ਦੇ ਦਿਨ ਇਹ ਤਸੀਹਾ ਦਿੱਤਾ ਗਿਆ, ਰਾਤ ਨੂੰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਇਸੇ ਹਾਲਤ 'ਚ ਰੱਖ ਦਿੱਤਾ ਗਿਆ ਏ ਸਾਹਿਬ। ਉਹ ਦੁੱਖ ਸਾਰੀ ਰਾਤ ਉਸ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ, ਭਾਣੇ ਦੇ 'ਚ ਰਹਿ ਕੇ ਸੁੱਖ ਮੰਨਦਿਆਂ ਹੋਇਆਂ ਬੰਦਗੀ ਦੇ 'ਚ ਰਾਤ ਬਤੀਤ ਕੀਤੀ ਹੈ। ਕਹਿੰਦੇ ਦੂਜਾ ਦਿਨ ਹੋਇਆ ਏ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤੱਤੀਆਂ ਤਵੀਆਂ ਉੱਤੇ ਬਿਠਾਇਆ ਗਿਆ ਏ, ਪਰ ਸਾਹਿਬ ਉਸ ਮਾਲਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਕਹਿੰਦੇ ਰਹੇ ਨੇ, ਤਪਤ ਮਾਹੇ ਠੰਡ ਵਰਤਾਈ ਅਨੰਦ ਭਇਆ ਦੁੱਖ ਨਾਠੇ ਭਾਈ। ਕਹਿੰਦੇ ਨੇ ਵੇਖਣ ਵਾਲਿਆਂ ਦੇ ਹਿਰਦੇ ਹੱਲ ਗਏ ਨੇ। ਪੂਰਾ ਲਾਹੌਰ ਜਿਹਦੇ 'ਚ ਸਿੱਖ ਸੰਗਤ ਜੋ ਰਹਿੰਦੀ ਹੈ, ਜਿਸ ਜਿਸ ਨੂੰ ਵੀ ਪਤਾ ਲੱਗਦਾ ਏ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਜਾ ਰਿਹਾ ਏ, ਲੋਕਾਂ ਦਾ ਸੁਣਦੇ ਸਾਰ ਅੱਖਾਂ ਤੋਂ ਨੀਰ ਦੀ ਝੜੀ ਲੱਗ ਜਾਂਦੀ ਹੈ, ਭੁੱਬਾਂ ਨਿਕਲ ਜਾਂਦੀਆਂ ਨੇ। ਪਰ ਕਹਿੰਦੇ ਨੇ ਇੱਥੇ ਜਿਹੜੇ ਜ਼ਾਲਮ ਨੇ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੱਤ ਦੇ ਤਸੀਹੇ ਦੇ ਰਹੇ ਨੇ। ਉਹ ਵੇਲਾ ਵੀ ਆਇਆ ਕਿ ਤੀਜੇ ਦਿਨ ਜਿਹੜਾ ਪੰਜਵਾਂ ਦਿਨ ਬੀਤਿਆ ਹੈ, ਭਾਵ ਕਿ ਦੋ ਦਿਨ ਤੇ ਭੁੱਖਾ ਰੱਖਿਆ ਪਾਣੀ ਤੇ ਲੰਗਰ ਤੋਂ ਬਿਨਾਂ, ਉਸ ਤੋਂ ਬਾਅਦ ਤਸੀਹੇ ਦੇਣੇ ਆਰੰਭ ਕੀਤੇ ਨੇ। 25 ਮਈ ਤੋਂ ਲੈ ਕੇ 30 ਮਈ ਤੱਕ ਇਹ ਕੁਝ ਚੱਲਿਆ ਏ ਤੇ 30 ਮਈ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਾ ਕੇ ਜੋਤੀ ਜੋਤ ਸਮਾਏ ਨੇ, ਸ਼ਹੀਦ ਹੋਏ ਨੇ। 5 ਦਿਨ ਲਗਾਤਾਰ ਇਹ ਕੁਝ ਚੱਲਦਾ ਰਿਹਾ ਹੈ। ਮੇਰੇ ਸਤਿਗੁਰੂ ਜੀ ਦੇ ਉਸ ਪਵਿੱਤਰ ਸਰੀਰ ਨੇ ਸਭ ਕੁਝ ਆਪਣੇ ਉੱਤੇ ਸਹਾਰਿਆ। ਸਾਧ ਸੰਗਤ ਜੀ ਕਹਿੰਦੇ ਨੇ ਕਿ ਅਖੀਰਲੇ ਦਿਨ ਕੀਤਾ ਕੀ ਹੈ, ਸਿਰ ਉੱਤੇ ਗਰਮ ਰੇਤ ਦੇ ਕੜਛੇ ਪਾਏ ਜਾ ਰਹੇ ਨੇ ਤੇ ਥੱਲੇ ਤੱਤੀ ਤਵੀ ਉੱਤੇ ਮੇਰੇ ਸਤਿਗੁਰੂ ਬੈਠੇ ਨੇ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਉਸ ਵੇਲੇ ਵੀ ਆਨੰਦ 'ਚ ਉਸ ਮਾਲਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਰਹੇ ਨੇ। ਕਹਿੰਦੇ ਨੇ ਲੋਕਾਂ ਦੀ ਪਹੁੰਚ ਇਸ ਬੁੱਚੜਖਾਨੇ ਤੱਕ ਹੈ ਨਹੀਂ, ਜਿਸ ਜਗ੍ਹਾ 'ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੈਦ ਕਰਕੇ ਤਸੀਹੇ ਦਿੱਤੇ ਜਾ ਰਹੇ ਨੇ। ਕਹਿੰਦੇ ਨੇ ਸਿੱਖ ਸੰਗਤ ਦੌੜ ਕੇ ਪਹੁੰਚੀ ਹੈ ਮੀਆਂ ਮੀਰ ਜੀ ਕੋਲ, ਉਹੀ ਸਾਈਂ ਮੀਆਂ ਮੀਰ ਜਿਹਨੇ ਤੱਕਿਆ ਸੀ ਆਪਣੀ ਅੱਖਾਂ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਵਾਸੀਆਂ ਦੀ ਸੇਵਾ ਕਰਦਿਆਂ ਹੋਇਆਂ, ਉਹੀ ਸਾਈਂ ਮੀਆਂ ਮੀਰ ਜਿਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਤਨਾ ਮਾਣ ਦਿੱਤਾ ਕਿ ਸ੍ਰੀ ਦਰਬਾਰ ਸਾਹਿਬ ਜੀ ਦੀ ਉਹ ਨੀਂਹ ਰੱਖਣ ਲੱਗਿਆਂ ਪਹਿਲੀ ਇੱਟ ਸਾਈਂ ਮੀਆਂ ਮੀਰ ਤੋਂ ਰਖਵਾਈ ਗਈ। ਇਹ ਇਤਨੀ ਬੰਦਗੀ ਕਰਨ ਵਾਲਾ ਪੁਰਸ਼ ਸੀ ਕਿ ਵਕਤ ਦੀ ਹਕੂਮਤ ਵੀ ਇਹਦਾ ਸਤਿਕਾਰ ਕਰਦੀ ਸੀ, ਇਹਦਾ ਕਿਹਾ ਨਹੀਂ ਮੋੜ ਸਕਦੀ ਸੀ। ਪਰ ਇਹਨੂੰ ਪਤਾ ਕੋਈ ਨਹੀਂ ਸੀ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਇਹ ਕੁਝ ਵਾਪਰ ਰਿਹਾ ਹੈ। ਜਿਸ ਵੇਲੇ ਜਾ ਕੇ ਸਿੱਖ ਸੰਗਤ ਨੇ ਦੱਸਿਆ, ਸਾਈਂ ਮੀਆਂ ਮੀਰ ਵਾਹੋ ਦਾਹੀ ਉੱਥੋਂ ਦੌੜਿਆ ਏ ਤੇ ਦੌੜ ਕੇ ਜਿਸ ਵੇਲੇ ਪਹੁੰਚਿਆ ਇਸ ਜਗ੍ਹਾ 'ਤੇ, ਜਿਹੜੇ ਪਹਿਰੇਦਾਰ ਖੜ੍ਹੇ ਸਨ ਉਹਨਾਂ ਨੇ ਰਸਤਾ ਦੇ ਦਿੱਤਾ। ਜਿਹੜਾ ਜ਼ਾਲਮ ਜੱਲਾਦ ਸੀ ਜੋ ਅੰਦਰੋਂ ਕੰਬ ਰਿਹਾ ਸੀ ਇਹ ਪਾਪ ਕਰਦਿਆਂ ਹੋਇਆਂ, ਪਰ ਜ਼ਾਲਮ ਹਕੂਮਤ ਦੇ ਹੁਕਮ ਦੇ ਅਧੀਨ ਹੋ ਕੇ ਅਤੇ ਇਹ ਸਭ ਕੁਝ ਕਰਦਿਆਂ ਉਹ ਡਰਦਾ ਨਹੀਂ ਸੀ। ਕਹਿੰਦੇ ਨੇ ਜੱਲਾਦ ਵੀ ਪਿੱਛੇ ਹਟ ਗਿਆ। ਅੱਜ ਹੈਰਾਨਗੀ ਦੀ ਗੱਲ ਹੈ, ਸਭ ਕੁਝ ਤਪ ਰਿਹਾ ਏ ਅਤੇ ਇੱਥੇ ਆ ਕੇ ਸਾਈਂ ਮੀਆਂ ਮੀਰ ਵੀ ਤਪ ਗਿਆ ਏ। ਵੇਖਦੇ ਸਾਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਸ ਪਵਿੱਤਰ ਸਰੀਰ ਨੂੰ ਤੱਤੀਆਂ ਤਵੀਆਂ ਉੱਤੇ ਬੈਠਿਆਂ ਬਰਦਾਸ਼ਤ ਨਾ ਕਰ ਸਕਿਆ, ਬੇਹੋਸ਼ ਹੋ ਕੇ ਡਿੱਗ ਗਿਆ। ਇੱਕ ਤੱਤੀਆਂ ਤਵੀਆਂ ਉੱਤੇ ਬੈਠ ਕੇ ਉੱਪਰੋਂ ਗਰਮ ਰੇਤ ਦੇ ਕੜਛੇ ਪਵਾ ਰਿਹਾ ਏ, ਪਰ ਇੱਕ ਵੇਖ ਕੇ ਬਰਦਾਸ਼ਤ ਨਹੀਂ ਕਰ ਪਾਉਂਦਾ, ਬੇਹੋਸ਼ ਹੋ ਕੇ ਡਿੱਗ ਜਾਂਦਾ ਏ। ਅਤੇ ਕਹਿੰਦੇ ਜਿਸ ਵੇਲੇ ਸੁਰਤ ਟਿਕਾਣੇ ਆਈ, ਸਾਈਂ ਮੀਆਂ ਮੀਰ ਨੇ ਇੱਕ ਗੱਲ ਕਹਿ ਦਿੱਤੀ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਕੀ ਭਾਣਾ ਵਰਤਾਇਆ ਏ, ਸਰਬ ਕਲਾ ਸੰਪੂਰਨ ਹੋ, ਆਪ ਚਾਹੋ ਤੇ ਸਭ ਕੁਝ ਕਰ ਸਕਦੇ ਹੋ, ਇਸ ਹਕੂਮਤ ਨੂੰ ਬਰਬਾਦ ਕਰ ਸਕਦੇ ਹੋ, ਪਰ ਜੇ ਕਿਤੇ ਆਪ ਕੁਝ ਕਰਨਾ ਨਹੀਂ ਚਾਹੁੰਦੇ ਮੈਨੂੰ ਹੁਕਮ ਦਿਓ, ਮੈਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਕੇ ਤਬਾਹ ਕਰਦੇ ਹਾਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਦੋਂ ਕੁਝ ਬਚਨ ਕਹਿ ਦਿੱਤੇ, ਬੜਾ ਹੀ ਸੁੰਦਰ ਵਿਦਵਾਨ ਨੇ ਲਿਖਿਆ ਏ, ਉਹ ਲਿਖਦਾ, ਚਾਰ ਤਰਫੋਂ ਅੱਗ ਵਰਸੇ ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆ ਜਦ ਯਾਰ ਦਾ, ਹੋ ਵਿਆਕੁਲ ਰੋ ਪਿਆ ਚੀਖਾਂ ਤੇ ਧਾਈ ਮਾਰਦਾ। ਚੀਖਾਂ ਨਿਕਲ ਗਈਆਂ ਨੇ ਤੇ ਉਹ ਬੇਹੋਸ਼ ਹੋ ਕੇ ਡਿੱਗ ਗਿਆ ਏ। ਤੇ ਜਿਸ ਵੇਲੇ ਇਹ ਗੱਲ ਕਹੀ ਨਾ ਕਿ ਸਤਿਗੁਰੂ ਹੁਕਮ ਕਰੋ ਇਸ ਹਕੂਮਤ ਨੂੰ ਤਬਾਹ ਕਰਦੇ ਹਾਂ, सुन केहा सतगुरु मियाँ छोड़ो प्रीति चाम से, क्या हुआ तन तप रहा मन शांत है हरि नाम से, क्या हुआ तन तप रहा मन शांत है हरि नाम से, की होया जे तन तप रे आए मन ते मेरा ठंडा है ना, मैं मालक वाहिगुरु जी दे हुक्म दे च पूरा उतर रहा हाँ, ऐ साई ऐ मियाँ मीर ए ते शरीर नाशवंत है इन्हें एक दिन तबाह हो जाना है, आत्मा जड़ी अंदर है वो परमात्मा नाल एकमिक हो जावे, बस यही जतन है। ते कहंदे ने उस वेले मियाँ मीर ने भी एक गल कह दिती कि ऐ गुरु अर्जन देव पातशाह जी कहंदे ने तुसी ओ कुछ कर विखाया है जो कदी आप जी दे सामने ये सवाल कर देता सी, जो बचन सुने सन गुरु रामदास पातशाह जी दे तन मन काट काट सब अर्पी विच अग्नि आप जलाई पखा फेरी पानी ढोवा जो देवै सो खाई, कदी मेरे मन च ख्याल आ गया सी कि किसे शार दा तखयल ते ए हो सकदा है, किसे दे बोल ते ए हो सकदे ने, पर ये सच नहीं हो सकदा कि कोई तन मन कट के अर्पण कर दवे आप अपने आप नू सड़वा लवे अग दे विच, पर उस बोल नू जद तुहाडे तो पुछिया सी तुसी उदों कुछ नहीं बोले सी चुप हो गए सी, पर अज परतख करके विखा दिता है। असल विच सात संगत जी गुरु नानक दा दरबार जो कहंदा है ओनू पूरा कर विखाउंदा है, जे गुरु नानक देव पातशाह जी ने कहा ना तै साहिब की बात जो आखै कहो नानक क्या दीजै, सीस वढ़ै कर बैसन दीजै विण सिर सेव करीजै, ते गुरु नानक देव पातशाह जी दे उस प्यारे सिख बाबा दीप सिंह जी ने ओ कर विखाया सीस तली ते धर के, ते श्री दरबार साहब दे च जो गुरु ग्रंथ साहब जी दा पावन प्रकाश सी उस दरबार साहब दी पवित्रता लई सीस हाथ ते धर के ते सामने सेवा च हाजर रहे ने। ए ओही दरबार है जिथों प्रेम दे पुजारी ने वाज मारी सी करवट भला ना करवट तेरी लाग गले सुन बिनती मेरी, जो बाबा कबीर साहब जी ने कह दिता ऐ मेरे मालक वाहिगुरु करवट भला आरा मैनू भला लगदा है ना करवट तेरी, जे किते तू मूँह फेर लवे ना ते ओदे नाल मैनू ज़्यादा दुख लगदा है, भाव कि आरा मैनू चीर दवे आरा चल जावे ओ परवान है, तेरा मूँह फेरना परवान नहीं, ते कितों वाज आई सी ये सौखी खेड नहीं आरा चल भी सकदा है, ते उस प्रेम दे खिडारी ने कह दिता सी जो तन चीर है तो अंग ना मोरों पिंड पर है तो प्रीत ना तोरों, जे किते शरीर उत्ते आरा चल भी जावेगा ना मूँह नहीं मोड़ांगा, जे ए शरीर लग भी जावेगा अपनी प्रीत नहीं तोड़ांगा, जे बोल के ए बोल गुरबाणी ने कहे गुरु तेग बहादुर पातशाह जी दे उस सिख मती दास ने जिन्हों गुरु अर्जन देव पातशाह जी की शहीदी ने ही ये जुरत बख्शी सी, उन्हें आरे नाल अपने आप नू चिरवा ते लिया पर डोलिया ना, गुरु नानक दी बाणी जो कहंदी है वो सच कर विखाउंदी है, ते गुरु अर्जन देव पातशाह जी नू मियाँ मीर ने ये कुछ कह दिता कि तुसी जो बचन कहा वो पूरा कर विखाया है, कोई पेश ना गई मियाँ मीर दी, मियाँ मीर सिर निवा के मुड़ गया, अत दे तसीहे दिते गए सा संगत जी। अखीर दी रात जो 30 मई दी रात है अत दा दुख देन वाली ए रात है, भाई साहब भाई गुरदास जी ने कमाल दी डेफिनेशन व्याख्या कीती है इस अवस्था दी गुरु अर्जन देव पातशाह जी बारे, जो कहंदे ने रहन दे गुर दरियाओ विच मीन कुलीन हेत निर्बाणी दर्शन देख पतंग जो ज्योति अंदर ज्योत समाणी, भाई साहब भाई गुरदास जी कहंदे ने ऐ गुरु अर्जन देव पातशाह जी तुसीं ते इस तरीके दा कर विखाया जिस तरह एक मच्छी विचारी पानी नाल प्यार करदी है पर जिस वेले कंडा पैंदा है शिकारी उहनूं पकड़दा है पानी भावें उहदी रखिया नहीं कर पाउंदा, ਪਾਣੀ ਦੇ ਖਾਤਰ ਆਪਣੇ ਆਪ ਨੂੰ ਕੁਰਬਾਨ ਤੇ ਕਰ ਦਿੰਦੀ ਹੈ, ਪਰ ਆਪਣੀ ਪ੍ਰੀਤ ਨਹੀਂ ਛੱਡਦੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਮਾਲਕ ਵਾਹਿਗੁਰੂ ਜੀ ਦੀ ਪ੍ਰੀਤ ਖਾਤਰ ਜੋ ਪ੍ਰੀਤ ਦਾ ਜਵਾਬ ਪ੍ਰੀਤ ਨਾਲ ਦਿੰਦਾ ਹੈ, ਉਹ ਮਾਲਕ ਵਾਹਿਗੁਰੂ ਕਹਿੰਦੇ ਨੇ ਇਸ ਤਰੀਕੇ ਨਾਲ ਉਹਦੇ 'ਚ ਲੀਨ ਹੋ ਗਏ ਨੇ, ਨਿਰਵਾਣ ਰਹਿ ਕੇ ਜਿਸ ਤਰੀਕੇ ਦੇ ਨਾਲ ਮੱਛੀ ਪਾਣੀ ਦੇ 'ਚ ਲੀਨ ਹੋ ਜਾਂਦੀ ਹੈ, ਇਸ ਤਰ੍ਹਾਂ ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਵਾਹਿਗੁਰੂ ਜੀ ਵਿੱਚ ਲੀਨ ਹੋ ਗਏ ਨੇ। ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਜੀ ਕਹਿੰਦੇ ਨੇ ਦਰਸ਼ਨ ਦੇਖ ਪਤੰਗ ਜੋ ਜੋਤੀ ਅੰਦਰ ਜੋਤ ਸਮਾਣੀ, ਇੱਕ ਪਤੰਗਾ ਹੁੰਦਾ ਏ ਉਹ ਦੀਵੇ ਨੂੰ ਵੇਖ ਕੇ ਉਹਨੂੰ ਚਾਹ ਚੜ੍ਹ ਜਾਂਦਾ ਏ, ਉਹਨੂੰ ਤੱਕ ਕੇ ਉਹਦੇ ਪ੍ਰੇਮ ਦੇ ਖਾਤਰ ਆਪਣੇ ਆਪ ਨੂੰ ਸਾੜ ਕੇ ਅਤੇ ਖਤਮ ਕਰ ਲੈਂਦਾ, ਕੁਰਬਾਨ ਕਰ ਦਿੰਦਾ ਏ। ਕਹਿੰਦੇ ਨੇ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਾਲਕ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਭਿੱਜ ਕੇ ਤੁਸੀਂ ਆਪਣੇ ਆਪ ਨੂੰ ਸਾੜ ਲਿਆ ਅਤੇ ਉਸੇ ਜੋਤ ਦੇ ਅੰਦਰ ਮਿਲ ਕੇ ਉਸੇ ਦਾ ਰੂਪ ਹੋ ਗਏ ਹੋ ਅਤੇ ਕਹਿ ਦਿੱਤਾ ਸ਼ਬਦ ਸੁਰਤ ਲਿਵ ਮਿਰਗ ਜਿਉਂ। ਜਿਸ ਤਰੀਕੇ ਦੇ ਨਾਲ ਇੱਕ ਮਿਰਗ ਹੁੰਦਾ ਏ ਅਤੇ ਕਹਿੰਦੇ ਨੇ ਭੀੜ ਭਈ ਚਿੱਤ ਅਵਰ ਨਾ ਆਣੀ, ਉਹ ਮਿਰਗ ਜੋ ਜਿਸ ਵੇਲੇ ਨਾਦ ਵੱਜਦਾ ਏ ਉਸ ਨਾਦ ਦੀ ਆਵਾਜ਼ ਸੁਣਾਈ ਦਿੰਦੀ ਹੈ, ਦੌੜ ਕੇ ਸਾਹਮਣੇ ਪਹੁੰਚ ਜਾਂਦਾ ਏ, ਪਰ ਸਾਹਮਣੇ ਸ਼ਿਕਾਰੀ ਨੂੰ ਤੱਕ ਕੇ ਵੀ ਉਹ ਪਿੱਛੇ ਨਹੀਂ ਹਟਦਾ, ਚਿੱਤ ਦੇ 'ਚ ਕੁਝ ਹੋਰ ਪ੍ਰੀਤ ਨਹੀਂ ਲਿਆਉਂਦਾ, ਕਿਉਂਕਿ ਉਹਦੀ ਪ੍ਰੀਤ ਉਸ ਨਾਦ ਦੀ ਆਵਾਜ਼ ਨਾਲ ਹੈ। ਤੁਹਾਡੇ ਸਾਹਮਣੇ ਵੀ ਕਈ ਸ਼ਿਕਾਰੀ ਖੜ੍ਹੇ ਨੇ, ਜ਼ਾਲਮ ਖੜ੍ਹੇ ਨੇ, ਜੱਲਾਦ ਖੜ੍ਹੇ ਨੇ, ਜੋ ਹਰ ਤਰੀਕੇ ਦੇ ਨਾਲ ਤੁਹਾਡੇ ਉੱਤੇ ਵਾਰ ਕਰ ਰਹੇ ਨੇ, ਪਰ ਤੁਸੀਂ ਜੋ ਸ਼ਬਦ ਨਾਲ ਪਿਆਰ ਪਾਇਆ, ਜੋ ਮਾਲਕ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਭਿੱਜ ਕੇ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਇਸ ਗੱਲ ਨੂੰ ਪੂਰਨ ਕਰਨ ਖਾਤਰ ਆਪਣੇ ਆਪ ਨੂੰ ਸਾੜ ਲਿਆ, ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਪਰ ਉਹ ਪ੍ਰੇਮ ਸੱਚ ਕਰ ਵਿਖਾਇਆ ਅਤੇ ਕਹਿ ਦਿੱਤਾ ਚਰਨ ਕਮਲ ਮਿਲ ਭਵਰ ਜਿਉਂ, ਸੁੱਖ ਸੰਪਟ 'ਚ ਰਹਿਣ ਵਿਹਾਣੀ। ਜੋ ਦਾਸ ਅਰਜ ਕਰ ਰਿਹਾ ਸੀ ਕਿ ਅਖੀਰਲੀ ਰਾਤ ਜੋ ਹੈ, ਕਿਉਂਕਿ ਅੱਜ ਸਾਹਿਬਾਂ ਦੇ ਸਰੀਰ ਨੇ ਸਭ ਕੁਝ ਸਹਾਰ ਲਿਆ ਏ, ਜੋ ਵਿਦਵਾਨ ਕਹਿ ਰਿਹਾ ਛਾਲੇ ਛਾਲੇ ਹੋ ਗਿਆ, ਜੁੱਸਾ ਸੱਚੀ ਸਰਕਾਰ ਦਾ, ਅੱਜ ਸਤਿਗੁਰੂ ਦਾ ਸਾਰਾ ਸਰੀਰ ਜਿਹੜਾ ਏ ਉਹ ਫਫੋਲਿਆਂ ਨਾਲ ਭਰਿਆ ਹੋਇਆ ਏ, ਕਿਉਂਕਿ ਇਸ ਸਰੀਰ ਨੇ ਉਸ ਉਬਲਦੇ ਪਾਣੀ ਨੂੰ ਵੀ ਹੰਡਾਇਆ ਏ, ਇਸ ਸਰੀਰ ਨੇ ਤੱਤੀਆਂ ਤਵੀਆਂ ਉੱਤੇ ਬੈਠਣਾ ਵੀ ਕੀਤਾ ਏ, ਇਸ ਸਰੀਰ ਉੱਤੇ ਗਰਮ ਰੇਤ ਦੇ ਕੜਛੇ ਵੀ ਪਾਏ ਗਏ ਨੇ। ਉਹ ਹਾੜ ਦੀ ਗਰਮੀ ਦੇ ਵਿੱਚ ਕਹਿੰਦੇ ਨੇ ਅੱਜ ਰਾਤ ਜਿਹੜੀ ਹੈ ਅੱਤ ਦਾ ਦੁੱਖ ਦੇਣ ਵਾਲੀ ਹੈ, ਪਰ ਮੇਰੇ ਸਤਿਗੁਰੂ ਉਸ ਮਾਲਕ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਪਿਆਰ ਇਸ ਤਰ੍ਹਾਂ ਕਰ ਰਹੇ ਨੇ ਜਿਸ ਤਰ੍ਹਾਂ ਇੱਕ ਭੌਰਾ ਹੁੰਦਾ ਹੈ ਨਾ, ਉਹ ਫੁੱਲ ਦੇ ਉੱਤੇ ਆ ਕੇ ਬੈਠਦਾ ਏ, ਫੁੱਲ ਨਾਲ ਉਹਦਾ ਐਸਾ ਨੇਹ ਵੇ ਕਿ ਉਹ ਫੁੱਲ ਬੰਦ ਹੁੰਦਾ ਏ, ਉਹ ਆਪਣਾ ਆਪ 'ਤੇ ਕੁਰਬਾਨ ਕਰ ਦਿੰਦਾ ਏ, ਪਰ ਆਪਣੀ ਪ੍ਰੀਤ ਨੂੰ ਨਹੀਂ ਛੱਡਦਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਸੇ ਤਰੀਕੇ ਨਾਲ ਆਪਣੇ ਮਨ ਨੂੰ ਭੌਰਾ ਬਣਾ ਲਿਆ। ਬਣਾਉਣ ਵੀ ਕਿਉਂ ਨਾ, ਜਿਨ੍ਹਾਂ ਨੇ ਅਸੀਸ ਦਿੱਤੀ ਸੀ ਭਵਰ ਤੁਮਾਰਾ ਇਹ ਮਨ ਹੋ ਹਰ ਚਰਣਾ ਹੋ ਕੌਲਾ, ਨਾਨਕ ਦਾਸ ਉਨ ਸੰਘ ਲਪਟਾਇਓ ਜੋ ਬੂੰਦੇ ਚਾਤ੍ਰਿਕ ਮੌਲਾ। ਅੱਜ ਉਹ ਮਨ ਭੌਰਾ ਬਣਿਆ ਹੋਇਆ ਏ ਅਤੇ ਸੁਗੰਧ ਲੈ ਰਿਹਾ ਮਾਲਕ ਵਾਹਿਗੁਰੂ ਜੀ ਦੇ ਚਰਨ ਕਮਲਾਂ ਦੀ। ਸਾਰੀ ਰਾਤ ਸਾਹਿਬਾਂ ਨੇ ਇਸੇ ਤਰੀਕੇ ਨਾਲ ਬਤੀਤ ਕੀਤੀ। ਕਹਿੰਦੇ ਨੇ ਅੱਤ ਦੇ ਤਸੀਹੇ ਦਿੱਤੇ ਗਏ ਨੇ ਸਰੀਰ ਨੂੰ, ਅੱਤ ਦਾ ਦੁੱਖ ਸਰੀਰ ਨੇ ਸਹਾਰਿਆ ਏ, ਪਰ ਉਦੋਂ ਵੀ ਸਾਹਿਬ ਸੁੱਖ ਸੰਪਟ 'ਚ ਰਹਿਣ ਵਿਹਾਣੀ, ਜਿਸ ਤਰ੍ਹਾਂ ਇੱਕ ਸੁੱਖ ਮੰਨ ਰਹੇ ਨੇ। ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਤਰੀਕੇ ਨਾਲ ਰਾਤ ਬਤੀਤ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰ ਉਪਦੇਸ਼ ਨਾ ਵਿਸਰੈ ਜਿਉਂ ਬਾਬੀ ਹੈ ਜਿਉਂ ਆਖ ਵਿਖਾਣੀ। ਕਹਿੰਦੇ ਜਿਸ ਤਰੀਕੇ ਦੇ ਨਾਲ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਉਸ ਵੇਲੇ ਵੀ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਦੇ ਰਹੇ ਨੇ, ਜਿਸ ਤਰ੍ਹਾਂ ਸ਼ਹੀਦੀ ਦੇ ਕੇ ਵੀ ਸਿੱਖ ਸੰਗਤ ਨੂੰ ਸਮਝਾ ਰਹੇ ਨੇ ਕਿ ਬੇਸ਼ੱਕ ਸਰੀਰ ਲੱਗ ਜਾਵੇ ਪਰ ਗੁਰੂ ਦੇ ਬੋਲਾਂ ਉੱਤੇ ਪਹਿਰਾ ਦੇਣਾ ਏ, ਧਰਮ ਉੱਤੇ ਪੱਕਿਆਂ ਰਹਿਣਾ ਏ। ਅਤੇ ਕਹਿੰਦੇ ਜਿਸ ਤਰ੍ਹਾਂ ਬਾਬੀ ਹਾ ਪੁਕਾਰ ਕਰਕੇ ਉਸ ਆਪਣੇ ਮਾਲਕ ਨੂੰ ਪ੍ਰੇਮ ਵਿੱਚ ਭਿੱਜ ਕੇ ਪੁਕਾਰਦਾ ਹੈ, ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਉਹ ਜੋ ਬਬੀਹਾ ਪੁਕਾਰ ਕਰਦਾ ਏ ਅਤੇ ਉਹਦੀ ਉਸ ਪੁਕਾਰ ਨੂੰ ਸੁਣ ਕੇ ਮਾਲਕ ਹੁਕਮ ਕਰਦਾ ਏ, ਮੇਘ ਵਰਖਾ ਕਰਦੇ ਨੇ ਅਤੇ ਪੂਰੀ ਧਰਤੀ ਜਿਹੜੀ ਹੈ ਉਹ ਠੰਡੀ ਹੋ ਜਾਂਦੀ ਹੈ। ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਆਪਣੇ ਉੱਤੇ ਸਭ ਕੁਝ ਸਹਾਰ ਕੇ ਜਿਸ ਤਰ੍ਹਾਂ ਇੱਕ ਪੁਕਾਰ ਕਰ ਰਹੇ ਨੇ ਬਾਬੀਹੇ ਵਾਂਗ ਕਿ ਇਹ ਮੇਰੇ ਮਾਲਕ ਵਾਹਿਗੁਰੂ, ਮੇਰਾ ਸਰੀਰ ਜਿਤਨਾ ਮਰਜ਼ੀ ਤਪ ਜਾਵੇ ਪਰ ਮੇਰੀ ਸਿੱਖ ਸੰਗਤ ਨੂੰ ਇੱਕ ਠੰਡਕ ਮਿਲੇ, ਇੱਕ ਨਾਮ ਦੀ ਬਖਸ਼ਿਸ਼ ਮਿਲੇ, ਇੱਕ ਅਣਖ ਵਾਲਾ ਜੀਵਨ ਮਿਲੇ, ਜ਼ੁਲਮ ਤੋਂ ਇਹਨਾਂ ਦਾ ਛੁਟਕਾਰਾ ਹੋਵੇ, ਮੇਰੇ ਸਿੱਖ ਕਦੀ ਨਾ ਡੋਲਣ। ਇਹ ਸ਼ਹੀਦੀ ਦੇ ਕੇ ਮੈਂ ਜੋ ਬੀਜ ਪਾ ਚੱਲਿਆ ਹਾਂ ਇੱਕ ਪੌਦਾ ਬਣ ਕੇ ਦਰਖਤ ਦਾ ਰੂਪ ਲੈ ਲਵੇ। ਇਹ ਕੁਛ ਹੁੰਦਾ ਵੀ ਐਸਾ ਸੰਗਤ ਜੀ ਜੋ ਕਿਹਾ ਨਾ, ਮਿਟਾ ਦੇ ਆਪਣੀ ਹਸਤੀ ਕੋ ਅਗਰ ਤੂੰ ਮਰਤਬਾ ਚਾਹੇ ਕਿ ਦਾਨਾ ਖਾਕ ਮੇਂ ਮਿਲਕਰ ਹੀ ਗੁਲੇ ਗੁਲਜ਼ਾਰ ਹੋਤਾ ਹੈ, ਕਿ ਦਾਨਾ ਖਾਕ ਮੇਂ ਮਿਲਕਰ ਹੀ ਗੁਲੇ ਗੁਲਜ਼ਾਰ ਹੋਤਾ ਏ। ਬੀਜ ਨੂੰ ਜਦ ਧਰਤੀ ਦੇ 'ਚ ਬੀਜ ਦਿੱਤਾ ਜਾਂਦਾ ਏ ਉਹ ਆਪਣੀ ਹਸਤੀ ਨੂੰ ਮਿਟਾਉਂਦਾ ਏ, ਉਹ ਗਲ ਜਾਂਦਾ ਹੈ ਤਾਂ ਉਹਦੇ ਵਿੱਚੋਂ ਇੱਕ ਪੌਦਾ ਜਨਮ ਲੈਂਦਾ ਏ, ਉਹ ਪੌਦਾ ਦਰਖਤ ਬਣਦਾ ਏ, ਉਹਨੂੰ ਫਲ ਲੱਗਦੇ ਨੇ, ਉਹਨਾਂ ਫਲਾਂ ਵਿੱਚੋਂ ਫਿਰ ਬੇਅੰਤ ਬੀਜ ਮਿਲਦੇ ਨੇ। ਚੇਤੇ ਕਰ ਲੈਣਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਵਿਅਰਥ ਨਹੀਂ ਜਾਂਦੀ। ਜੋ ਕਿਹਾ ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਵੋ ਮੌਤ ਵੀ ਹਯਾਤ ਹੈ। ਇਹ ਸ਼ਹੀਦੀ ਜਿਹੜੀ ਹੈ ਇਹ ਕੌਮਾਂ ਨੂੰ ਸੰਵਾਰਨ ਵਾਲੀ ਹੁੰਦੀ ਹੈ, ਸ਼ਿੰਗਾਰਨ ਵਾਲੀ ਹੁੰਦੀ ਹੈ, ਕੌਮ ਨੂੰ ਜ਼ਿੰਦਗੀ ਦੇਣ ਵਾਲੀ ਹੁੰਦੀ ਹੈ। ਸ਼ਹੀਦ ਦੀ ਮੌਤ ਜੋ ਹੈ ਉਹ ਵਿਅਰਥ ਨਹੀਂ ਜਾਂਦੀ, ਪਰ ਜਣੇ ਖਣੇ ਨੂੰ ਸ਼ਹੀਦ ਨਾ ਕਹਿ ਦਿੱਤਾ ਜਾਵੇ। ਸ਼ਹੀਦ ਦੇ ਆਖਰੀ ਅਰਥ ਹੀ ਇਹ ਨੇ, ਕਿਸੇ ਉੱਚੇ ਆਦਰਸ਼ ਅਤੇ ਸਰਬੱਤ ਦੇ ਭਲੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦੇਣਾ, ਸੱਚ ਦੇ ਰਾਹ ਉੱਤੇ ਆਪਣੇ ਆਪ ਨੂੰ ਮਿਟਾ ਦੇਣਾ, ਇਸ ਨੂੰ ਸ਼ਹੀਦੀ ਕਿਹਾ ਜਾਂਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹ ਸ਼ਹੀਦੀ ਦਿੱਤੀ ਅਤੇ ਉਸ ਸ਼ਹੀਦੀ ਨੇ ਉਹ ਕੁਝ ਕਰ ਵਿਖਾਇਆ ਕਿ ਇਸੇ ਸ਼ਹੀਦੀ ਵਿੱਚੋਂ ਫਿਰ ਬੇਅੰਤ ਸ਼ਹੀਦਾਂ ਨੇ ਜਨਮ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਦ ਹੀ ਤੇ ਕਹਿ ਦਿੱਤਾ, ਗੁਰਮੁਖ ਸੁਖ ਫਲ ਪ੍ਰਮ ਰਸ ਸਹਿਜ ਸਮਾਧ ਸਾਧ ਸੰਗ ਜਾਣੀ। ਕਹਿੰਦੇ ਗੁਰਮੁਖ ਜਿਹੜਾ ਏ ਉਹ ਇਸ ਗੱਲ ਨੂੰ ਸਾਧ ਸੰਗਤ 'ਚ ਜਾ ਕੇ ਇਹ ਪ੍ਰੇਮ ਦਾ ਪਿਆਲਾ ਪੀ ਕੇ ਕਿਤੇ ਜਾਣਦਾ ਏ ਜੋ ਉਹਦਾ ਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਸਭ ਕੁਝ ਸਹਾਰ ਕੇ ਅਤੇ ਇਹ ਕੁਝ ਸਿਖਾ ਗਿਆ ਏ ਅਤੇ ਕਹਿ ਦਿੱਤਾ ਗੁਰ ਅਰਜਨ ਵਿਟੋਂ ਕੁਰਬਾਣੀ, ਮੈਂ ਉਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਕੁਰਬਾਨ ਜਾਂਦਾ ਜਿਹਨੇ ਆਪਣੇ ਸਰੀਰ ਦੀ ਪਰਵਾਹ ਨਹੀਂ ਕੀਤੀ, ਆਪਣੇ ਆਪ ਦੀ ਪਰਵਾਹ ਨਹੀਂ ਕੀਤੀ, ਉਹਨੇ ਸਿੱਖ ਸੰਗਤ ਦੇ ਖਾਤਰ ਧਰਮ ਦੀ ਰੱਖਿਆ ਖਾਤਰ ਸੱਚ ਕਾਇਮ ਰਵੇ, ਝੂਠ ਦੀ ਜਿੱਤ ਨਾ ਕਿਤੇ ਹੋ ਜਾਵੇ ਸੱਚ ਉੱਤੇ, ਇਹਦੇ ਕਰਕੇ ਆਪਣੇ ਆਪ ਨੂੰ ਵਾਰ ਦਿੱਤਾ ਅਤੇ ਇਹ ਸ਼ਹੀਦੀ ਦਾ ਜੋ ਬੀਜ ਪਿਆ ਨਾ ਇਹਨੂੰ ਐਸਾ ਸਿੱਖੀ ਦਾ ਬੂਟਾ ਲੱਗਿਆ, ਐਸਾ ਦਰਖਤ ਲੱਗਿਆ ਕਿ ਬੇਅੰਤ ਸ਼ਹੀਦ ਫਿਰ ਇਸ ਸਿੱਖ ਧਰਮ ਵਿੱਚੋਂ ਪੈਦਾ ਹੋਏ। ਕਿਤੇ ਬੰਦ ਬੰਦ ਕਟਵਾ ਰਹੇ ਨੇ ਭਾਈ ਮਨੀ ਸਿੰਘ ਜੀ, ਕਿਤੇ ਉਹ ਪ੍ਰੇਮ ਦਾ ਪੁਜਾਰੀ ਆਰਾ ਚਲਵਾ ਕੇ ਭਾਈ ਮਤੀ ਦਾਸ ਆਪਣੇ ਆਪ ਨੂੰ ਚਿਰਵਾ 'ਤੇ ਲੈਂਦਾ ਏ ਪਰ ਗੁਰੂ ਤੋਂ ਇਨਕਾਰੀ ਨਹੀਂ ਹੁੰਦਾ। ਉਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਦੇਗ ਦੇ 'ਚ ਉਬਲ ਕੇ ਸਿਖਾ ਗਏ, ਭਾਈ ਦਿਆਲਾ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੱਲ ਮੁੱਖ ਹੈ, ਉਬਲਦੀ ਦੇਗ ਹੈ ਪਾਣੀ ਦੀ, ਥੱਲੇ ਅੱਗ ਦੇ ਭਾਂਬੜ ਬਲ ਰਹੇ ਨੇ ਅਤੇ ਜਿਹੜੇ ਜੱਲਾਦ ਭਾਈ ਸਾਹਿਬ ਜੀ ਨੂੰ ਲੈ ਕੇ ਅੰਦਰ ਪਾਉਣ ਜਾ ਰਹੇ ਨੇ, ਸੇਕ ਇਤਨਾ ਤੇਜ਼ ਹੈ ਕਿ ਉਹ ਵੀ ਘਬਰਾ ਕੇ ਪਿੱਛੇ ਹਟ ਜਾਂਦੇ ਨੇ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹ ਪਿਆਰਾ ਸਿੱਖ ਇੱਕ ਅਰਦਾਸ ਕਰਦਿਆਂ ਹੋਇਆਂ ਕਹਿੰਦਾ, ਇਹ ਮੇਰੇ ਗੁਰੂ ਅਰਜਨ ਦੇਵ ਪਾਤਸ਼ਾਹ ਇਹ ਕੁਝ ਤਾਂ ਤੂੰ ਪਹਿਲਾਂ ਕਰਕੇ ਮੈਨੂੰ ਸਮਝਾ ਗਿਆ ਏ, ਵਿਖਾ ਗਿਆ ਏ, ਅੱਜ ਕਿਰਪਾ ਕਰ ਅੰਦਰ ਆਪ ਤੂੰ ਵਰਤ ਜਾ, ਤੇਰਾ ਸਿੱਖ ਡੋਲੇ ਨਾ, ਜਿਸ ਸੇਕ ਨੂੰ ਨਾ ਸਹਾਰਦਿਆਂ ਹੋਇਆਂ ਜੱਲਾਦ ਪਿੱਛੇ ਹਟ ਗਏ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਭਾਈ ਦਿਆਲਾ ਆਪ ਉਸ ਦੇਗ 'ਚ ਉਤਰ ਗਿਆ ਅਤੇ ਉਸ ਦੇਗ 'ਚ ਆਪਣੇ ਆਪ ਨੂੰ ਉਬਾਲ ਕੇ ਅਤੇ ਪ੍ਰੀਤਮ ਦੇ ਦੇਸ਼ ਪਹੁੰਚ ਗਿਆ। ਅਸਲ ਵਿੱਚ ਇਹ ਕੁਝ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਿਖਾਇਆ। ਉਦੋਂ ਦੀ ਹਕੂਮਤ ਜਦ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸਾਹਮਣੇ ਇਹ ਕਹਿੰਦਾ ਹੈ ਕਾਜੀ ਕਿ ਤੁਹਾਨੂੰ ਪਤਾ ਨਹੀਂ ਮੈਂ ਖਾਨਦਾਨੀ ਕਾਜ਼ੀਆਂ, ਕੋਤਵਾਲ ਕਹਿੰਦਾ ਹੈ ਮੈਂ ਖਾਨਦਾਨੀ ਕੋਤਵਾਲ ਹਾਂ, ਅਤੇ ਜੱਲਾਦ ਤੋਂ ਵੀ ਨਾ ਰਿਹਾ ਗਿਆ। ਜੱਲਾਦ ਨੇ ਵੀ ਕਹਿ ਦਿੱਤਾ ਕਿ ਮੈਂ ਖਾਨਦਾਨੀ ਜੱਲਾਦ ਹਾਂ, ਅਤੇ ਉਸੇ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਤੇ ਮੁਸਕਰਾ ਕੇ ਇਹ ਬੋਲ ਕਹੇ ਸੰਨਾ ਬੜਾ ਸੁੰਦਰ ਸਬਬ ਬਣਾਇਆ ਮੇਰੇ ਮਾਲਕ ਵਾਹਿਗੁਰੂ ਜੀ ਨੇ, ਤੂੰ ਖਾਨਦਾਨੀ ਕਾਜ਼ੀ ਹੈ, ਤੂੰ ਖਾਨਦਾਨੀ ਜੱਲਾਦ ਹੈ, ਤੂੰ ਖਾਨਦਾਨੀ ਕੋਤਵਾਲ ਹੈ, ਪਰ ਪਿਆਰਿਆ ਮੈਂ ਵੀ ਖਾਨਦਾਨੀ ਸ਼ਹੀਦ ਹਾਂ। ਅਤੇ ਕਹਿ ਦਿੱਤਾ ਮੇਰੇ ਅਜਦਾਦ ਸੇ ਮਿਲਾ ਹੈ ਮੁਝੇ ਵਿਰਸਾ ਸ਼ਹਾਦਤ ਕਾ, ਮੇਰੀ ਔਲਾਦ ਕੋ ਜਾਗੀਰ ਹੈ ਜਾਮੇ ਸ਼ਹਾਦਤ ਕੀ, ਮੇਰੀ ਔਲਾਦ ਕੋ ਜਾਗੀਰ ਹੈ ਜਾਮੇ ਸ਼ਹਾਦਤ ਕੀ। ਉਦੋਂ ਹੀ ਤੇ ਕਹਿ ਦਿੱਤਾ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕਿ ਤੁਹਾਡੇ ਖਾਨਦਾਨ 'ਚ ਕਾਜ਼ੀ ਕੋਤਵਾਲ ਅਤੇ ਜੱਲਾਦ ਪੈਦਾ ਹੋਣੇ ਬੰਦ ਹੋ ਜਾਣਗੇ, ਪਰ ਮੇਰੇ ਖਾਨਦਾਨ 'ਚ, ਮੇਰੇ ਪਰਿਵਾਰ 'ਚ, ਮੇਰੇ ਸਿੱਖਾਂ 'ਚ ਸ਼ਹੀਦ ਪੈਦਾ ਹੋਣੇ ਬੰਦ ਨਹੀਂ ਹੋਣਗੇ, ਕਿਉਂਕਿ ਮੈਂ ਵੀ ਇੱਕ ਸ਼ਹੀਦ ਖਾਨਦਾਨ ਤੋਂ ਹਾਂ। ਮੇਰੇ ਪੜਦਾਦਾ, ਮੇਰੇ ਦਾਦਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਕੁਝ ਕਰਕੇ ਵਿਖਾਇਆ ਹੈ। ਅਸਲ 'ਚ ਸਾਧ ਸੰਗਤ ਜੀ, ਇਸੇ ਸ਼ਹੀਦੀ ਨੇ ਉਹ ਕ੍ਰਾਂਤੀ ਲਿਆਉਂਦੀ, ਉਹ ਕ੍ਰਾਂਤੀ ਜਿਸ ਨੂੰ ਮੈਕਾਲਫ ਨੇ ਇੱਕ ਟਰਨਿੰਗ ਪੁਆਇੰਟ ਕਿਹਾ ਹੈ। ਕਹਿੰਦੇ ਨੇ ਜੋ ਸਿੱਖ ਕੌਮ ਸੁੱਤੀ ਹੋਈ ਸੀ, ਜੋ ਸ਼ਾਂਤੀ ਨਾਲ ਗੁਰੂ ਦਾ ਉਪਦੇਸ਼ ਸੁਣ ਕੇ ਉਸ ਮਾਲਕ ਵਾਹਿਗੁਰੂ ਜੀ ਦੀ ਬੰਦਗੀ ਕਰ ਰਹੀ ਸੀ, ਇਸ ਸ਼ਹੀਦੀ ਨੇ ਉਹ ਜੁਰਤ ਭਰੀ ਕਿ ਜੋ ਉਹ ਕਿਰਸਾਨ ਸਨ ਗੁਰੂ ਕੇ ਸਿੱਖ, ਉਹਨਾਂ ਦੇ ਹਲਾਂ ਦੇ ਫਾਲਿਆਂ ਨੂੰ ਜਦ ਤੱਕਿਆ ਅਤੇ ਉਹ ਹਲਾਂ ਦੇ ਫਾਲੇ ਹੀ ਕਿਤੇ ਕਿਰਪਾਣਾ ਬਣ ਗਈਆਂ। ਉਦੋਂ ਹੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਗੁਰਗੱਦੀ 'ਤੇ ਬੈਠਦਿਆਂ ਸਾਰ ਇੱਕ ਗੱਲ ਕਹਿ ਦਿੱਤੀ ਸੀ, ਮੀਰੀ ਅਤੇ ਪੀਰੀ ਦੀ ਦੋ ਤਲਵਾਰਾਂ ਪਹਿਨ ਕੇ, ਕਮਜ਼ੋਰੀ ਇੱਕ ਕੌਮੀ ਗੁਨਾਹ ਹੈ, ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਜ ਦਿਨ ਤੋਂ ਗੁਰੂ ਦਰਬਾਰ ਦੀ ਸਭ ਤੋਂ ਚੰਗੀ ਭੇਟਾ ਜੋ ਹੋਵੇਗੀ ਉਹ ਸੁੰਦਰ ਸ਼ਸਤਰ ਅਤੇ ਸਿੱਖ ਨੌਜਵਾਨਾਂ ਦੀਆਂ ਉਹ ਜਵਾਨੀਆਂ ਹੋਣਗੀਆਂ। ਅੱਜ ਦਿਨ ਤੋਂ ਸੁੰਦਰ ਸ਼ਸਤਰ ਤਿਆਰ ਕਰੋ, ਆਪਸ ਵਿੱਚ ਘੁਲੋ, ਆਪਣੇ ਆਪ ਨੂੰ ਬਲਵਾਨ ਬਣਾਓ ਅਤੇ ਗੁਰੂ ਦਰਬਾਰ ਵਿੱਚ ਆ ਕੇ ਸਿੱਖ ਨੌਜਵਾਨਾਂ ਦੀਆਂ ਜਵਾਨੀਆਂ ਭੇਟ ਕਰੋ। ਉਸ ਦਿਨ ਤੋਂ ਕਹਿੰਦੇ ਨੇ ਕਿ ਸਿੱਖ ਪਰਿਵਾਰਾਂ ਦੇ 'ਚ ਉਹ ਕ੍ਰਾਂਤੀ ਜਾਗੀ, ਜੇ ਕਿਸੇ ਦੇ 4 ਪੁੱਤਰ ਨੇ ਅਤੇ ਉਹਨੇ 3 ਪੁੱਤਰ ਗੁਰੂ ਨੂੰ ਆ ਕੇ ਗੁਰੂ ਦਰਬਾਰ 'ਚ ਭੇਟਾ ਕਰ ਦਿੱਤੇ, ਜੇ ਕਿਸੇ ਦੇ 2 ਪੁੱਤਰ ਨੇ ਅਤੇ 1 ਪੁੱਤਰ ਗੁਰੂ ਕੋਲ ਭੇਜ ਦਿੱਤਾ, ਉਹਨਾਂ ਸਿੱਖ ਨੌਜਵਾਨਾਂ ਨੇ ਆ ਕੇ ਇੱਕ ਗੱਲ ਕਹਿ ਦਿੱਤੀ ਕਿ ਇਹ ਗੁਰੂ ਪਿਤਾ ਕੇਵਲ 6 ਮਹੀਨੇ ਦੇ 'ਚ 1 ਚੋਲਾ ਅਤੇ 2 ਵੇਲੇ ਦਾ ਲੰਗਰ ਤੁਹਾਡੇ ਤੋਂ ਚਾਹੀਦਾ ਏ, ਉਹ ਵੀ ਜਿਸ ਤਰੀਕੇ ਨਾਲ ਕਹੋਗੇ ਉਹ ਮਿਹਨਤ ਗੁਰੂ ਦਰਬਾਰ 'ਚ ਅਸੀਂ ਕਰਾਂਗੇ। ਅੱਜ ਦਿਨ ਤੋਂ ਇਹ ਜਵਾਨੀਆਂ ਤੁਹਾਡੀਆਂ ਨੇ, ਜਿਸ ਤਰ੍ਹਾਂ ਚਾਹੋ ਵਰਤੋ। ਅੱਜ ਦਿਨ ਤੋਂ ਉਹ ਸਿਧਾਂਤ ਕੰਮ ਕਰਨ ਲੱਗਾ ਜੋ ਪਹਿਲੇ ਦਿਨ ਤੋਂ ਸਿੱਖੀ ਦਾ ਪਹਿਲਾ ਸਿਧਾਂਤ ਹੈ। ਜਿਹਨੇ ਗੁਰੂ ਨਾਨਕ ਦੀ ਸਿੱਖੀ ਲੈਣੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਸ ਗੁਰੂ ਨੇ ਆਪ ਕਿਹਾ ਸੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ, ਤੋ ਆਓ ਹਮਾਰੇ ਪਾਸ। ਉਸ ਗੁਰੂ ਨੇ ਆਪਣੇ ਸਰੀਰ ਨੂੰ ਲਾ ਕੇ ਅੱਤ ਦੇ ਤਸੀਹੇ ਝੱਲ ਕੇ ਅਤੇ ਸਿੱਖ ਸੰਗਤ ਨੂੰ ਇਹ ਗੱਲ ਸਮਝਾ ਦਿੱਤੀ ਸੀ। ਉਸ ਸ਼ਾਂਤੀ ਵਿੱਚੋਂ ਐਸੀ ਕ੍ਰਾਂਤੀ ਨੇ ਜਨਮ ਲਿਆ ਕਿ ਉਹਨਾਂ ਸਿੱਖ ਨੌਜਵਾਨਾਂ ਨੇ ਆਪਾ ਵਾਰ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜੋ ਜ਼ੁਲਮ ਕੀਤਾ ਜਾ ਰਿਹਾ ਸੀ ਉਹਨੂੰ ਮਿਟਾਉਣ ਲਈ 4 ਜੰਗਾਂ ਲੈਣੀਆਂ। 4 ਜੰਗਾਂ ਦੇ ਵਿੱਚ ਉਹ ਜਾਨਾਂ ਹੂਲ ਕੇ ਸਿੱਖ ਨੌਜਵਾਨ ਲੜੇ ਕਿ 4 ਦੀਆਂ 4 ਜੰਗਾਂ ਜਿੱਤ ਲਈਆਂ ਅਤੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਜ਼ੁਲਮ ਦਾ ਮੂੰਹ ਮੋੜ ਕੇ ਰੱਖ ਦਿੱਤਾ, ਜ਼ਾਲਮਾਂ ਦਾ ਮੂੰਹ ਮੋੜ ਕੇ ਰੱਖ ਦਿੱਤਾ। ਅੱਗੇ ਚੱਲ ਕੇ ਜਿਸ ਚੰਦੂ ਨੇ ਅਤੇ ਜਿਸ ਜੱਲਾਦ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਜਹਾਂਗੀਰ ਬਾਦਸ਼ਾਹ ਨੇ ਅੱਗੇ ਚੱਲ ਕੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕਰ ਦਿੱਤਾ ਅਤੇ ਇਹਨਾਂ ਨੂੰ ਫਿਰ ਉਸੇ ਤਰੀਕੇ ਨਾਲ ਸਜ਼ਾ ਦਿੱਤੀ ਗਈ। ਸੱਚ ਦੇ ਸਾਹਮਣੇ ਝੂਠ ਹਾਰ ਗਿਆ, ਸੱਚ ਦੀ ਜਿੱਤ ਹੋਈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਰੇ ਜੋ ਕਿਹਾ ਗਿਆ, ਸੱਤਾ ਅਤੇ ਬਲਵੰਡ ਨੇ ਕਿਹਾ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ, ਉਗ ਵਣੋ ਅਤੇ ਆਥ ਵਣੋ, ਚਹੁ ਚੱਕੀ ਕੀਅਨ ਲੋਵਾ। ਅੱਜ ਵੇਖਣ ਨੂੰ ਮਿਲਦਾ ਹੈ ਸਾਧ ਸੰਗਤ ਜੀ, ਪੂਰੀ ਦੁਨੀਆ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਛੱਤਰ ਝੁੱਲ ਰਿਹਾ ਏ। ਉਹ ਸੱਤਾ ਅਤੇ ਬਲਵੰਡ ਦੇ ਕਹੇ ਹੋਏ ਬਚਨ ਕਿ ਜਿੱਥੋਂ ਸੂਰਜ ਨਿਕਲਦਾ ਏ ਅਤੇ ਜਿੱਥੇ ਜਾ ਕੇ ਛੁੱਪਦਾ ਹੈ, ਪੂਰੇ ਸੰਸਾਰ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਹ ਛੱਤਰ ਝੁੱਲ ਰਿਹਾ ਏ। ਹਰ ਇੱਕ ਜਗ੍ਹਾ ਗੁਰੂ ਨਾਨਕ ਦੇ ਦਰਬਾਰ ਨੇ। ਸਾਧ ਸੰਗਤ ਜੀ, ਇਹ ਸੀ ਸ਼ਹੀਦੀ ਸਾਕਾ। ਜੇ ਕਿਤੇ ਇਸ ਸ਼ਹੀਦੀ ਸਾਕੇ ਨੂੰ ਸੁਣ ਕੇ ਸਾਡੇ ਅੰਦਰ ਪ੍ਰੇਮ ਜਾਗ ਪਵੇ ਤਾਂ ਤਾਂ ਅਸੀਂ ਗੁਰੂ ਦੇ ਸਿੱਖ ਹਾਂ। ਜੇ ਪ੍ਰੇਮ ਨਾ ਜਾਗਿਆ ਤਾਂ ਫਿਰ ਅਸੀਂ ਗੁਰੂ ਤੋਂ ਇਨਕਾਰੀਆਂ। ਅਫਸੋਸ, ਟੈਲੀਵਿਜ਼ਨ ਦਾ ਝੂਠਾ ਨਾਟਕ ਵੇਖ ਕੇ ਸਾਡੀ ਅੱਖਾਂ 'ਚ ਅਥਰੂ ਆ ਜਾਂਦੇ ਨੇ। ਜੇ ਗੁਰੂ ਦਾ ਇਹ ਸ਼ਹੀਦੀ ਸਾਕਾ ਸੁਣ ਕੇ ਸਾਡੀਆਂ ਅੱਖਾਂ ਭਿੱਜ ਜਾਣ, ਅਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਹਿ ਦਿੱਤਾ ਨਾ, ਹੈ ਹੈ ਕਰਕੇ ਉਹ ਕਰੈਨ, ਗੱਲਾਂ ਪਿੱਟਣ ਸਿਰ ਖੋਇਨ। ਕਹਿੰਦੇ ਨੇ ਜਦ ਕਿਸੇ ਦੇ ਸਿਰ ਦਾ ਸਾਈਂ ਗੁਜ਼ਰ ਜਾਂਦਾ ਏ ਅਤੇ ਮਾਤਾਵਾਂ ਭੈਣਾਂ ਗੱਲਾਂ ਪਿੱਟਦੀਆਂ ਨੇ, ਹਾਏ ਹਾਏ ਕਰਕੇ ਧਰਤੀ ਹਿਲਾ ਦਿੰਦੀਆਂ ਨੇ। ਕਾਸ਼ ਕੋਈ ਐਸਾ ਹੋਵੇ, ਨਾਉ ਲੈਣ ਅਰ ਕਰਨ ਸਮਾਏ, ਨਾਨਕ ਤਿੰਨ ਬਲਿਹਾਰੇ ਜਾਏ। ਉਹਨਾਂ ਸਿੱਖਾਂ ਤੋਂ ਗੁਰੂ ਵੀ ਸਦਕੇ ਜਾਂਦਾ ਏ। ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਉਸ ਤੋਂ ਸਦਕੇ ਜਾਂਦੇ ਨੇ। ਜੋ ਗੁਰੂਆਂ ਦੇ ਇਹਨਾਂ ਕੁਰਬਾਨੀ ਸ਼ਹੀਦੀ ਦੇ ਸਾਕਿਆਂ ਨੂੰ ਸੁਣ ਕੇ ਆਪਣੇ ਅੰਦਰ ਪਿਆਰ ਪੈਦਾ ਕਰਦੇ ਨੇ, ਜਿਨ੍ਹਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਨੇ, ਉਹਨਾਂ ਤੋਂ ਮੇਰੇ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਸਦਕੇ ਜਾਂਦੇ ਨੇ। ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ ਜੀ, ਗੁਰਮਤਿ ਅਨੁਸਾਰ ਕੁਛ ਅਰਜ਼ ਕੀਤੀ ਹੋਵੇ ਜ਼ਰੂਰ ਹੀ ਸਾਡੀ ਕਰਨੀ ਦਾ ਅੰਗ ਬਣੇ। ਮਨਮਤ ਅਨੁਸਾਰ ਕੁਛ ਬੋਲ ਗਿਆ ਹੋਵਾਂ ਖਿਮਾ ਦਾ ਜਾਚਕਾਂ, ਦਿਓ ਅਸੀਸ ਕਥਾ ਕਰਨ ਦੀ ਜਾਚ ਆ ਜਾਵੇ। ਪਿਆਰ ਸਤਿਕਾਰ ਸਹਿਤ ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।